ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਨ ਕੀਤਾ ਸੀ ਕਿ ਜਦੋਂ ਤਪੇ ਦੇ ਕਹਿਣ ਤੇ ਖਡੂਰ ਸਾਹਿਬ ਦੇ ਨਗਰ ਦੇ ਲੋਕਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਨਗਰ ਦੇ ਵਿੱਚੋਂ ਜਾਣ ਵਾਸਤੇ ਕਹਿ ਦਿੱਤਾ, ਗੁਰੂ ਪਾਤਸ਼ਾਹ ਚਲੇ ਗਏ ਤੇ ਜਦੋਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਚੱਲ ਕੇ ਆਏ ਪਤਾ ਲੱਗਿਆ ਤੇ ਕਹਿਣ ਲੱਗੇ ਜੇ ਮੀਂਹ ਪਵਾਉਣਾ ਚਾਹੁੰਦੇ ਹੋ ਤੇ ਤਪੇ ਨੂੰ ਆਪਣੇ ਖੇਤਾਂ ਵਿੱਚ ਲੈ ਜਾਓ, ਜਿੱਥੇ ਜਿੱਥੇ ਤਪਾ ਜਾਏਗਾ ਉੱਥੇ ਉੱਥੇ ਵਰਖਾ ਹੋਵੇਗੀ। ਹੁਣ ਜਿਮੀਦਾਰ ਜਿਹੜੇ ਅੱਕੇ ਹੋਏ ਸਨ ਜਿਨ੍ਹਾਂ ਨੇ ਇਸ ਤਪੇ ਦੇ ਕਹਿਣ ਉੱਤੇ ਗੁਰੂ ਪਾਤਸ਼ਾਹ ਜੀ ਨੂੰ ਵੀ ਨਗਰ ਵਿੱਚੋਂ ਕੱਢ ਦਿੱਤਾ, ਐਸਾ ਇਹ ਪਾਪ ਕਰਮ ਕੀਤਾ ਤੇ ਹੁਣ ਬਹੁਤ ਦੁਖੀ ਸਨ। ਹੁਣ ਤਪੇ ਨੂੰ ਘੜੀਸਿਆ ਗਿਆ, ਕੋਈ ਆਪਣੇ ਖੇਤ ਵੱਲ ਖਿੱਚਦਾ, ਕੋਈ ਆਪਣੇ ਖੇਤ ਵੱਲ ਖਿੱਚਦਾ। ਹੁਣ ਇਹਦੇ ਲੱਤਾਂ ਬਾਹਾਂ ਵੱਖਰੀਆਂ ਹੋ ਗਈਆਂ, ਇਹਦੀਆਂ ਹੱਡੀਆਂ ਜਿਹੜੀਆਂ ਉਹ ਖਿਲਰ ਗਈਆਂ, ਸਾਰੇ ਪਾਸੇ ਵਰਖਾ ਹੋਈ, ਜਲ ਥਲ ਹੋਈ। ਹੁਣ ਨਗਰ ਦੇ ਲੋਕਾਂ ਨੇ ਸੋਚਿਆ ਜਦੋਂ ਇਧਰੋਂ ਗੁਰੂ ਅਮਰਦਾਸ ਪਾਤਸ਼ਾਹ ਚੱਲ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਖਾਨ ਰਜਾਦੇ ਵਾਲੇ ਸਥਾਨ ਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਨਿਵਾਸ ਉੱਥੇ ਪਹੁੰਚੇ ਤੇ ਗੁਰੂ ਸਾਹਿਬ ਜੀ ਨੇ ਆਪਣਾ ਮੁੱਖ ਜਿਹੜਾ ਸੀ ਉਹ ਫੇਰ ਲਿਆ, ਘੁਮਾ ਲਿਆ। ਬਹੁਤ ਬੇਨਤੀਆਂ ਕਰਨ ਤੇ ਗੁਰੂ ਪਾਤਸ਼ਾਹ ਜੀ ਨੇ ਅੱਗੇ ਤੋਂ ਗੁਰੂ ਨਾਨਕ ਦੇ ਘਰ ਦੀ ਜਿਹੜੀ ਨਿਮਰਤਾ ਦੀ ਮਰਿਆਦਾ ਹੈ ਉਹਦੀ ਤਾਗੀਦ ਕਰਕੇ ਗੁਰੂ ਪਾਤਸ਼ਾਹ ਜੀ ਨੇ ਖਿਮਾ ਕੀਤੀ। ਨਗਰ ਦੇ ਲੋਕ ਜ਼ਿਮੀਦਾਰ ਸਾਰੇ ਮਿਲ ਕੇ ਇਕੱਤਰ ਹੋਏ, ਸਲਾਹ ਕੀਤੀ ਕਿ ਸਾਡੇ ਕੋਲੋਂ ਬਹੁਤ ਵੱਡਾ ਮਾੜਾ ਕਰਮ ਹੋਇਆ ਜਿਹੜਾ ਅਸੀਂ ਗੁਰੂ ਸਾਹਿਬ ਜੀ ਨੂੰ ਤਪੇ ਦੇ ਕਹਿਣ ਤੇ ਨਗਰ ਵਿੱਚੋਂ ਕੱਢਿਆ। ਆਓ ਮਿਲ ਕੇ ਸਾਰੇ ਗੁਰੂ ਸਾਹਿਬ ਜੀ ਨੂੰ ਵਾਪਸ ਨਗਰ ਵਿੱਚ ਲੈ ਕੇ ਆਈਏ। ਤਿਆਰੀਆਂ ਕੀਤੀਆਂ, ਚੱਲ ਕੇ ਗੁਰੂ ਸਾਹਿਬ ਕੋਲ ਆਏ, ਖਿਮਾ ਮੰਗੀ। ਗੁਰੂ ਸਾਹਿਬ ਜੀ ਨੂੰ ਨਾਲ ਲੈ ਕਰਕੇ ਆ ਰਹੇ ਨੇ ਨਗਰ ਦੇ ਵਿੱਚ ਇੱਕ ਸਿੱਖ ਦੀ ਭਾਵਨਾ ਗੁਰੂ ਪਾਤਸ਼ਾਹ ਜੀ ਪੂਰੀ ਕਰਨ ਵਾਸਤੇ ਰੁਕੇ। ਉਹਨੇ ਭੋਜਨ ਪ੍ਰਸ਼ਾਦ ਛਕਾਇਆ, ਸੇਵਾ ਕੀਤੀ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਚੱਲ ਕਰਕੇ ਜਿੱਥੇ ਖਡੂਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਨਿਵਾਸ ਸੀ ਉੱਥੇ ਪਹੁੰਚਦੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਚੋਪਈ ਆਪਣੇ ਆਸਨਿਆਂ ਅਸੀਨੇ।
ਖਡੂਰ ਸਾਹਿਬ ਨਗਰ ਦੇ ਵਿੱਚ ਜਿੱਥੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਅਸਥਾਨ ਸੀ, ਆਪਣੇ ਉਸ ਅਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਪਹੁੰਚੇ ਹਨ।
ਸੁਨਿਓ ਸਭਨ ਮਿਲ ਦਰਸ਼ਨ ਕੀਨੇ।
ਸਤਿਗੁਰੂ ਪਾਤਸ਼ਾਹ ਜੀ ਆਪਣੇ ਅਸਥਾਨਾਂ ਤੇ ਸੁਸ਼ੋਭਿਤ ਹੋਏ। ਨਗਰ ਦੇ ਵਿੱਚ ਸਾਰਿਆਂ ਨੇ ਖਬਰ ਸੁਣੀ ਹੈ ਕਿ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਵਾਪਸ ਨਗਰ ਵਿੱਚ ਚੱਲ ਕੇ ਆਏ ਹਨ। ਇਹ ਸੁਣ ਕਰਕੇ
ਸਭ ਕੇ ਮੰਗਲ ਪਇਓ ਵਿਸਾਲਾ।
ਸਾਰਿਆਂ ਦੇ ਹਿਰਦਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਸਾਰਿਆਂ ਦੇ ਹਿਰਦੇ ਬੜੇ ਪ੍ਰਸੰਨ ਹੋਏ।
ਕਰ ਬਰਖਾ ਪੁੰਨ ਬਸੇ ਕਿਰਪਾਲਾ।
ਵਰਖਾ ਹੋਣ ਤੋਂ ਬਾਅਦ ਕਿਰਪਾਲੂ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਵਾਪਸ ਨਗਰ ਵਿੱਚ ਆਏ ਹਨ।
ਨਹੀਂ ਸਰਾਪ ਕਿਸ ਹੂੰ ਕੋ ਦੀਨਾ।
ਸਤਿਗੁਰੂ ਪਾਤਸ਼ਾਹ ਜੀ ਨਿਰਵੈਰ ਹਨ, ਕਿਸੇ ਨਾਲ ਕੋਈ ਵੈਰ ਨਹੀਂ, ਨਿਰਵੈਰ। ਸਤਿਗੁਰੂ ਜੀ ਨੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਸਰਾਪ ਨਹੀਂ ਦਿੱਤਾ। ਜਦੋਂ ਨਗਰ ਵਿੱਚੋਂ ਗਏ ਨਾ ਕੋਈ ਤਪੇ ਨੂੰ ਸਰਾਪ ਦਿੱਤਾ, ਨਾ ਨਗਰ ਨਿਵਾਸੀਆਂ ਨੂੰ। ਜੇ ਚੱਲ ਕੇ ਆਏ ਤਾਂ ਕਿਸੇ ਨੂੰ ਵੀ ਗੁਰੂ ਪਾਤਸ਼ਾਹ ਜੀ ਨੇ ਕੋਈ ਕਿਸੇ ਪ੍ਰਕਾਰ ਦਾ ਸਰਾਪ ਨਹੀਂ ਦਿੱਤਾ।
ਸਭ ਅਪਰਾਧ ਬਖਸ਼ ਬੋ ਕੀਨਾ।
ਜਿਹੜਾ ਇਹਨਾਂ ਨੇ ਵੱਡਾ ਅਪਰਾਧ ਕੀਤਾ ਸੀ ਤਪੇ ਦੇ ਕਹਿਣ ਮੁਤਾਬਕ, ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਨਗਰ ਵਿੱਚੋਂ ਚਲੇ ਜਾਣ ਵਾਸਤੇ ਕਿਹਾ, ਉਹ ਕੀਤਾ ਹੋਇਆ ਜਿਹੜਾ ਅਪਰਾਧ ਸੀ ਉਹ ਵੀ ਇਹਨਾਂ ਨਗਰ ਨਿਵਾਸੀਆਂ ਦਾ, ਜ਼ਿਮੀਦਾਰਾਂ ਦਾ ਉਹ ਮੁਆਫ ਕਰ ਦਿੱਤਾ ਹੈ।
ਪੂਜਨ ਲਗੇ ਬਹੁਰ ਗੁਰ ਚਰਨਾ।
ਫਿਰ ਆ ਕੇ ਸਾਰੇ ਗੁਰ ਚਰਨਾਂ ਦੇ ਵਿੱਚ ਪਹੁੰਚੇ, ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਪੂਜਾ ਕਰਨ ਲੱਗੇ।
ਜਿਨ ਕੇ ਸਿਮਰਨ ਜਨਮ ਨ ਮਰਨਾ।
ਜਿਸ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਸਾਹਿਬ ਦਾ ਸਿਮਰਨ ਕਰਦੇ ਆ, ਮਨੁੱਖ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਮਨੁੱਖ ਫਿਰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਪੈਂਦਾ, ਐਸੇ ਸਤਿਗੁਰੂ ਪਾਤਸ਼ਾਹ ਜੀ ਦਾ ਸਿਮਰਨ ਕਰਨ ਲੱਗੇ ਹਨ।
ਪੁੰਨ ਸ਼੍ਰੀ ਅਮਰ ਗੁਰੂ ਬਚਨਾਲ,
ਤੇ ਇਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨਾਲ ਚੱਲ ਕੇ ਆਏ ਗੁਰੂ ਸਾਹਿਬ ਜੀ ਦੇ ਬਚਨ ਸੁਣ ਕਰਕੇ।
ਗਮਨ ਕੀਨ ਮਗ ਗੋਇੰਦਵਾਲ,
ਹੁਕਮ ਸੀ ਪੁਰਖਾ ਗੋਇੰਦਵਾਲ ਸਾਹਿਬ ਨਗਰ ਵਿਖੇ ਜਾਕਰ ਜਾਣਾ ਕਰੋ। ਉਹ ਗੁਰੂ ਸਾਹਿਬ ਜੀ ਦਾ ਹੁਕਮ ਪਾ ਕਰਕੇ ਹੁਣ ਗੋਇੰਦਵਾਲ ਨਗਰ ਜਾਣ ਵਾਸਤੇ ਤਿਆਰ ਹੋਏ।
ਕੀਤਕ ਉਤੇ ਸਿੱਖ ਤਬ ਸੰਗ,
ਬਹੁਤ ਸਾਰੇ ਜਿਹੜੇ ਸਿੱਖ ਸਨ ਉਹ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਚੱਲਣ ਵਾਸਤੇ ਤਿਆਰ ਹੋਏ।
ਪਾਚਲ ਦਿਸ਼ ਗਮਨੇ ਤਿਸ ਢੰਗ,
ਜਿਹੜਾ ਢੰਗ ਜਿਹੜੀ ਮਰਿਆਦਾ ਸੀ ਇਹਨਾਂ ਨੇ ਬਣਾਈ ਹੋਈ ਕਿ ਜਦੋਂ ਖਡੂਰ ਸਾਹਿਬ ਨਗਰ ਤੋਂ ਨਿਕਲਣਾ ਤਿੰਨ ਕੋਹ ਦੀ ਦੂਰੀ ਤੱਕ ਜਿਹੜਾ ਸੀ ਉਹ ਪਿਛਲ ਪੈਰੀ ਚੱਲ ਕੇ ਜਾਂਦੇ ਕਿ ਮੇਰੀ ਪਿੱਠ ਗੁਰੂ ਸਾਹਿਬ ਵੱਲ ਨਾ ਹੋਵੇ। ਉਹ ਮਰਿਆਦਾ ਦੇ ਮੁਤਾਬਕ ਉਸੇ ਢੰਗ ਦੇ ਮੁਤਾਬਕ ਜਿਹੜਾ ਹੈ ਪਿਛਲ ਪੈਰੀ ਗੁਰੂ ਸਾਹਿਬ ਜੀ ਜਿਹੜਾ ਹੈ ਉਹ ਤੁਰੇ ਜਾ ਰਹੇ ਹਨ।
ਮਾਰਗ ਵਿਖੇ ਹਾਡ ਇੱਕ ਮਾਨਵ,
ਹੁਣ ਜਦੋਂ ਮੁੱਖ ਗੁਰੂ ਵੱਲ ਹੈ ਪਿੱਛੇ ਨੂੰ ਤੁਰੇ ਜਾ ਰਹੇ ਨੇ ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਰਸਤੇ ਚ ਕਿਸੇ ਮਨੁੱਖ ਦੀ ਇੱਕ ਹੱਡੀ ਜਿਹੜੀ ਉਹ ਪਈ ਹੋਈ ਸੀ।
ਪਰ ਉਹ ਤੋ ਕਬ ਕੋ ਨੈ ਜਾਣਵ,
ਉਹਨੇ ਕਦੋਂ ਦੀ ਪਈ ਹੋਈ ਸੀ ਇਹਦੇ ਬਾਰੇ ਕੋਈ ਨਹੀਂ ਸੀ ਜਾਣਦਾ, ਕਿਹਦੀ ਹੈ ਤੇ ਕਦੋਂ ਦੀ ਪਈ ਹੈ ਇਸ ਬਾਰੇ ਕੋਈ ਜਾਣਦਾ ਨਹੀਂ ਸੀ।
ਲੱਗਿਓ ਚਰਨ ਪਾਚਲ ਦਿਸ਼ ਜਾਤੇ,
ਜਦੋਂ ਪਿਛਲ ਪੈਰੇ ਤੁਰਿਆ ਜਾ ਰਹੇ ਤੁਰੇ ਜਾ ਰਹੇ ਨੇ ਤੇ ਗੁਰੂ ਸਾਹਿਬ ਜੀ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਿਹੜੇ ਚਰਨ ਨੇ ਜਦੋਂ ਉਸ ਹੱਡੀ ਦੇ ਨਾਲ ਛੂਹੇ।
ਕਰਾ ਮਾਤ ਜਿਨ ਮੈਂ ਅਧਿਕਾਤੇ,
ਜਿਹੜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਰਵ ਸ਼ਕਤੀਆਂ ਦੇ ਮਾਲਕ ਨੇ ਅਨੇਕਾਂ ਕਰਾ ਮਾਤਾ ਉਹਨਾਂ ਵਿੱਚ ਵਰਤਦੀਆਂ ਹਨ।
ਨਰਕ ਵਿਖੇ ਤੇ ਨਿਕਸਿਓ ਪਾਪੀ,
ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਛੂਹਣ ਦੇ ਨਾਲ ਉਹ ਜਿਹੜੀ ਹੱਡੀ ਪਈ ਸੀ ਕਿਸੇ ਮਨੁੱਖ ਦੀ ਉਹ ਛੂਹਣ ਦੇ ਨਾਲ ਜਦੋਂ ਚਰਨਾਂ ਦੇ ਨਾਲ ਛੂਹੀ ਤੇ ਉਹ ਪਾਪੀ ਮਨੁੱਖ ਜਿਹੜਾ ਨਰਕਾਂ ਵਿੱਚ ਪਿਆ ਹੋਇਆ ਸੀ ਉਹ ਨਰਕਾਂ ਦੇ ਵਿੱਚੋਂ ਨਿਕਲ ਆਇਆ।
ਦੋਸੀ ਸਜਾਏ ਸਕਲ ਈ ਖਾਪੀ,
ਜਿਹੜੀ ਉਹਦੀ ਸਖਤ ਸਜ਼ਾ ਸੀ ਉਹਦੇ ਕਰਮਾਂ ਕਰਕੇ ਪਾਪਾਂ ਕਰਕੇ ਉਹਨੂੰ ਮਿਲੀ ਹੋਈ ਗੁਰੂ ਸਾਹਿਬ ਜੀ ਦੇ ਚਰਨ ਉਹਦੀ ਹੱਡੀ ਦੇ ਨਾਲ ਛੂਹਣ ਦੇ ਨਾਲ ਉਹ ਇਹਦੀ ਸਖਤ ਸਜ਼ਾ ਜਿਹੜੀ ਖਤਮ ਹੋ ਗਈ।
ਤਤ ਛਿਨ ਮਾਨੁੱਖ ਤਨ ਹੋਏ ਗਏ,
ਉਸੇ ਵਕਤ ਉਹ ਮਨੁੱਖਾ ਜੀਵਨ ਧਾਰਨ ਕਰ ਲਿਆ ਮਨੁੱਖ ਦੇ ਰੂਪ ਵਿੱਚ ਆ ਗਿਆ।
ਜੋ ਨਿਰਜੀਵ ਸਜੀਵੀ ਥੀਓ,
ਜਿਹੜਾ ਨਿਰਜੀਵ ਸੀ ਨਿਰਜਿੰਦ ਸੀ ਪਈ ਹੋਈ ਹੱਡੀ ਉਹ ਹੁਣ ਜਿਉਂਦਾ ਮਨੁੱਖ ਜਿਹੜਾ ਉਹ ਰੂਪ ਉਹਨੇ ਧਾਰਨ ਕਰ ਲਿਆ ਜਿਉਂਦਾ ਮਨੁੱਖ ਦੇ ਰੂਪ ਵਿੱਚ ਆ ਗਏ।
ਸਭ ਕੇ ਦੇਖਤ ਗਮਨਿਓ ਕਿਤੇ,
ਤੇ ਹੁਣ ਸਾਰੇ ਜਿਹੜੇ ਸਿੱਖ ਸਨ ਉਹ ਸਾਰਾ ਇਹ ਕੌਤਕ ਵੇਖ ਰਹੇ ਸਨ। ਉਹ ਜਦੋਂ ਹੱਡੀ ਤੋਂ ਮਨੁੱਖ ਦਾ ਸਰੂਪ ਬਣਿਆ ਮਨੁੱਖ ਦੇ ਰੂਪ ਵਿੱਚ ਆਇਆ ਤੇ ਵੇਖਦਿਆਂ ਵੇਖਦਿਆਂ ਉਹ ਕਿਸੇ ਪਾਸੇ ਵੱਲ ਨੂੰ ਚਲਾ ਗਿਆ।
ਅਚਰਜ ਲਖਿਓ ਸੰਗ ਥੇ ਜਿਤੈ,
ਤੇ ਜਿੰਨੇ ਵੀ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਸਿੱਖ ਸਨ ਸਾਰੇ ਇਹ ਵੇਖ ਕਰਕੇ ਬੜੇ ਹੈਰਾਨ ਹੋਏ।
ਅਮਰਦਾਸ ਨਿਜ ਸਹਿਜ ਸੁਭਾਏ,
ਅਮਰਦਾਸ ਪਾਤਸ਼ਾਹ ਜੀ ਸਹਿਜ ਸੁਭਾਅ ਉਸੇ ਤਰ੍ਹਾਂ ਜਿਵੇਂ ਤੁਰੇ ਜਾ ਰਹੇ ਹਨ।
ਗੋਇੰਦਵਾਲ ਗਏ ਨਿਜ ਥਾਈ,
ਗੋਇੰਦਵਾਲ ਸਾਹਿਬ ਜਿਹੜਾ ਨਗਰ ਵਸਾਰੇ ਨੇ ਸਤਿਗੁਰੂ ਪਾਤਸ਼ਾਹ ਜੀ ਦਾ ਜਿੱਥੇ ਨਿਵਾਸ ਹੈ ਉੱਥੇ ਜਾ ਪਹੁੰਚੇ ਹਨ।
ਨਿਸਾ ਬਿਤਾਈ ਬਸੇ ਨਿਕੇਤ,
ਹੁਣ ਰਾਤ ਜਿਹੜੀ ਹੈ ਉਹ ਆਪਣੇ ਆਸਣ ਤੇ ਰਹਿ ਕੇ ਬਤੀਤ ਕੀਤੀ ਆਰਾਮ ਕੀਤਾ ਆਰਾਮ ਦੇ ਨਾਲ ਸੁਖ ਦੇ ਸਾਥ ਰਾਤ ਜਿਹੜਾ ਬਤਾਉਣਾ ਕੀਤੀ ਹੈ।
ਚਲੇ ਪ੍ਰਾਤ ਕੋ ਦਰਸ਼ਨ ਹੇਤ,
ਅੰਮ੍ਰਿਤ ਵੇਲਾ ਹੋਇਆ ਉੱਠੇ ਹਨ ਤਿਆਰ ਹੋਏ ਆਪਣੇ ਪਿਆਰੇ ਪ੍ਰੀਤਮ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਚਾਲੇ ਪਾਏ ਹਨ।
ਜਾਏ ਬੰਦਨਾ ਕੀਨ ਅਗਾਰੀ,
ਚਲਦਿਆਂ ਚਲਦਿਆਂ ਖਡੂਰ ਸਾਹਿਬ ਨਗਰ ਪਹੁੰਚੇ। ਖਡੂਰ ਸਾਹਿਬ ਨਗਰ ਪਹੁੰਚ ਕੇ ਆ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਚਰਨਾਂ ਤੇ ਵੰਦਨਾ ਕੀਤੀ ਨਮਸਕਾਰ ਕੀਤੀ ਹੈ।
ਬੈਠੇ ਸੰਗਤ ਕੇਰ ਮਜਾਰੀ,
ਜਿੱਥੇ ਸਿੱਖ ਸੰਗਤਾਂ ਬੈਠੀਆਂ ਸਨ ਸੰਗਤਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬੈਠ ਗਏ ਹਨ।
ਉਤੇ ਸੰਗ ਸਿੱਖ ਕਿਨਹੋ ਬਖਾਨਾ,
ਜਿਹੜੇ ਸਿੱਖ ਨਾਲ ਸਨ ਜਿਨ੍ਹਾਂ ਨੇ ਉਹ ਕੌਤਕ ਵੇਖਿਆ ਸਾਰਾ ਉਸ ਉਹਨਾਂ ਦੇ ਵਿੱਚੋਂ ਇੱਕ ਸਿੱਖ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਦੱਸਣਾ ਕੀਤਾ,
ਗੁਰ ਜੀ ਅਚਰਜ ਪਿਖੇ ਉਹ ਮਹਾਨਾ।
ਕਹਿਣ ਲੱਗੇ, ਹੇ ਸਤਿਗੁਰੂ ਜੀ, ਕੱਲ ਜਦੋਂ ਅਸੀਂ ਇੱਥੋਂ ਆਪ ਜੀ ਦੀ ਆਗਿਆ ਪਾ ਕੇ ਗੋਇੰਦਵਾਲ ਸਾਹਿਬ ਨੂੰ ਗਏ, ਉਸ ਵਕਤ ਇੱਕ ਬੜਾ ਹੈਰਾਨ ਕਰ ਦੇਣ ਵਾਲਾ ਕੌਤਕ ਉਹ ਵੇਖਿਆ।
ਜਾਤ ਹੁਤੇ ਹਮ ਗੋਇੰਦਵਾਲ।
ਅਸੀਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਗੋਇੰਦਵਾਲ ਸਾਹਿਬ ਨੂੰ ਤੁਰੇ ਜਾ ਰਹੇ ਸੀ।
ਮਗ ਸ਼੍ਰੀ ਅਮਰਦਾਸ ਕੇ ਨਾਲ,
ਸ਼੍ਰੀ ਅਮਰਦਾਸ ਜੀ ਦੇ ਨਾਲ ਅਸੀਂ ਤੁਰੇ ਜਾ ਰਹੇ ਸਾਂ।
ਅਸਥੀ ਇੱਕ ਚਰਨ ਸੰਗ ਛੋਇਓ।
ਰਸਤੇ ਦੇ ਵਿੱਚ ਇੱਕ ਅਸਥੀ ਇੱਕ ਹੱਡੀ ਜਿਹੜੀ ਪਈ ਹੋਈ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਨਾਲ ਛੂ ਗਈ।
ਤਤਕਾਲ ਨਰ ਤਨ ਬਣ ਗਏ।
ਤਤਕਾਲ ਉਸੇ ਵਕਤ ਬਿਨਾਂ ਦੇਰੀ ਉਹ ਹੱਡੀ ਤੋਂ ਇੱਕ ਮਨੁੱਖ ਜਿਹੜਾ ਉਹ ਮਨੁੱਖ ਦੇ ਰੂਪ ਵਿੱਚ ਉੱਥੋਂ ਪੈਦਾ ਹੋ ਗਿਆ, ਇੱਕ ਮਨੁੱਖ ਦੇ ਸ਼ਕਲ ਵਿੱਚ ਜਿਹੜਾ ਮਨੁੱਖ ਉੱਥੇ ਤਿਆਰ ਹੋਇਆ।
ਜੀਵ ਉੱਠਿਓ ਗਮਨਿਓ ਜਿਤ ਚਾਓ।
ਉਹ ਜੀਵਤ ਹੋ ਗਿਆ ਤੇ ਜੀਵਤ ਹੋ ਕੇ ਉਹਨੇ ਰਸਤਾ ਪਕੜਿਆ ਤੇ ਕਿਸੇ ਰਸਤੇ ਵਾਲੇ ਪਾਸੇ ਨੂੰ ਇੱਕ ਪਾਸੇ ਨੂੰ ਚਲਾ ਗਿਆ।
ਇਨੋ ਨਾ ਕਹਿਓ ਸੁਣਿਓ ਕੁਛ ਤਾਓ।
ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਇਹ ਸਾਰਾ ਉਹਨਾਂ ਦੇ ਚਰਨਾਂ ਦੇ ਛੂਹਣ ਨਾਲ ਐਸਾ ਕੁਝ ਵਾਪਰਿਆ, ਉਹਨਾਂ ਨੂੰ ਜਿਹੜਾ ਉਹ ਮਨੁੱਖ ਸੀ ਨਾ ਉਹਦੇ ਕੁਝ ਸੁਣਿਆ ਤੇ ਨਾ ਉਹਨੂੰ ਕਿਸੇ ਨੇ ਕੁਝ ਕਿਹਾ।
ਸ਼੍ਰੀ ਅੰਗਦ ਸੁਣ ਕੇ ਤਿੰਨ ਪਾਸੂ।
ਤੇ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸਾਰਾ ਕੌਤਕ ਬਰਤਾਂਤ ਇੱਕ ਸਿੱਖ ਦੇ ਪਾਸੋਂ ਸੁਣਿਆ, ਸੁਣ ਕਰਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ
ਨਿਕਟ ਬੁਲਾਏ ਆਪਣੋ ਦਾਸ।
ਆਪਣੇ ਦਾਸ ਆਪਣੇ ਪਰਮ ਸੇਵਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਆਪਣੇ ਕੋਲ ਬੁਲਾਇਆ।
ਨੀਕੀ ਵਿਦ ਸਮਝਾਵਨ ਕਰਿਓ।
ਚੰਗੀ ਵਿਧੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਸ਼੍ਰੀ ਅਮਰਦਾਸ ਜੀ ਨੂੰ ਸਮਝਾਉਣ ਲੱਗੇ।
ਤੁਮਰੇ ਚਰਨ ਪਦਮ ਵਿਦ ਧਰਿਓ।
ਕਹਿਣ ਲੱਗੇ, ਉਸ ਵਿਧਾਤਾ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਤੁਹਾਡੇ ਚਰਨਾਂ ਦੇ ਵਿੱਚ ਕਮਲ ਦਾ ਚਿੰਨ ਰੱਖਿਆ। ਸਮਝਾਉਣ ਲੱਗੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸਮਝਾਉਂਦਿਆਂ ਦੱਸ ਰਹੇ ਨੇ ਕਿ ਇਹ ਪੁਰਖਾ ਤੁਹਾਡੇ ਚਰਨਾਂ ਦੇ ਵਿੱਚ ਉਸ ਵਿਧਾਤੇ ਨੇ ਜਿਹੜਾ ਕਮਲ ਦਾ ਚਿੰਨ ਉਹ ਰੱਖਿਆ ਹੈ।
ਪੁੰਨ ਗੁਰ ਕਰ ਕੀ ਸੇਵ ਕਮਾਈ।
ਇਸ ਕਰਕੇ ਤੁਸੀਂ ਗੁਰੂ ਘਰ ਦੀ ਜਿਹੜੀ ਅਣਥਕ ਸੇਵਾ ਕੀਤੀ ਹੈ ਉਹ ਇਹੀ ਕਾਰਨ ਹੈ ਕਿ ਉਹ ਵਿਧਾਤੇ ਨੇ ਤੁਹਾਡੇ ਚਰਨਾਂ ਦੇ ਵਿੱਚ ਕਮਲ ਦਾ ਚਿੰਨ ਰੱਖਿਆ, ਇਸ ਕਰਕੇ ਤੁਸੀਂ ਗੁਰੂ ਘਰ ਦੀ ਅਣਥੱਕ ਸੇਵਾ ਕੀਤੀ ਹੈ।
ਸਰਬ ਭਾਂਤ ਕਰ ਪਾਦਿਕਾਈ।
ਸਰਬ ਭਾਂਤ ਦੇ ਨਾਲ ਤੁਸੀਂ ਅਧਿਕਾਰੀ ਬਣ ਕੇ ਉਹ ਜਿਹੜੀ ਸੇਵਾ ਕਮਾਈ ਹੈ।
ਮਹਿਮਾ ਜਾਣ ਸਕੇ ਨਰ ਨਾਈ।
ਜਿਹੜੇ ਨਰ ਹਨ ਮਨੁੱਖ ਹਨ ਉਹ ਇਸ ਮਹਿਮਾ ਨੂੰ ਨਹੀਂ ਜਾਣ ਸਕਦੇ।
ਜੇ ਤੱਕ ਸ਼ਕਤ ਅਹੇ ਤੋ ਮਾਈ।
ਤੁਹਾਡੇ ਵਿੱਚ ਇਹ ਸ਼੍ਰੀ ਅਮਰਦਾਸ ਜੀ ਜਿਹੜੀਆਂ ਸ਼ਕਤੀਆਂ ਵਰਤਦੀਆਂ ਹਨ ਉਹਨਾਂ ਸ਼ਕਤੀਆਂ ਦੇ ਬਾਬਤ ਇਹ ਮਨੁੱਖ ਨਹੀਂ ਜਾਣ ਸਕਦੇ।
ਸੰਤਨ ਮਤ ਅਜ਼ਮਤ ਵਿਦਤਾਏ ਨਾ।
ਸੰਤਾਂ ਦਾ ਜਿਹੜਾ ਮਤ ਹੈ, ਜਿਹੜੇ ਸੰਤਾਂ ਦੀ ਮਰਿਆਦਾ ਕਿ ਕਰਾਮਾਤ ਨਹੀਂ ਵਿਖਾਉਣੀ, ਕਰਾਮਾਤ ਪ੍ਰਗਟ ਨਹੀਂ ਕਰਨੇ।
ਤੋਹੇ ਹਿਰਦੇ ਮੈਂ ਪੀਏ ਪਾਏ ਨਾ।
ਤੁਹਾਡੇ ਵੀ ਹਿਰਦੇ ਨੂੰ ਇਹ ਚੰਗੀ ਨਹੀਂ ਲੱਗੇਗੀ, ਇਹ ਰੀਤੀ ਜਿਹੜੀ ਹੈ ਕਰਾਮਾਤ ਵਿਖਾਉਣ ਵਾਲੇ ਇਹ ਤੁਹਾਡੇ ਹਿਰਦੇ ਨੂੰ ਵੀ ਚੰਗੀ ਨਹੀਂ ਲੱਗੇਗੀ।
ਤਉ ਅਚਾਨਕ ਨਰ ਮ੍ਰਿਤਯੁ ਜੀਵਿਓ।
ਜਿਹੜਾ ਅਚਾਨਕ ਤੁਹਾਡੇ ਚਰਨਾਂ ਦੇ ਛੂਹਣ ਦੇ ਨਾਲ ਮ੍ਰਿਤਕ ਹੋਇਆ ਜੀਵ ਜਿਹੜਾ ਜੀਵਤ ਹੋ ਗਿਆ।
ਲੋਕਨ ਮੈਂ ਅਚਰਜ ਅਤਥੀਓ।
ਲੋਕਾਂ ਦੇ ਵਿੱਚ ਹੈਰਾਨ ਕਰਨ ਵਾਲਾ ਕੌਤਕ ਜਿਹੜਾ ਸਾਰੇ ਪਾਸੇ ਫੈਲ ਗਿਆ, ਇਹ ਕੌਤਕ ਦੇ ਬਾਬਤ ਲੋਕਾਂ ਵਿੱਚ ਜਿਹੜਾ ਜਾਣ ਕਰਕੇ ਬੜੀ ਹੈਰਾਨੀ ਹੋਈ।
ਸਹਿਜ ਸੁਭਾਅ ਇੱਕ ਤੁਮ ਨਿਤ ਆਵੋ।
ਸਹਿਜ ਸੁਭਾਅ ਜੇ ਤੁਸੀਂ ਇਸੇ ਤਰ੍ਹਾਂ ਨਿਤ ਚੱਲ ਕਰਕੇ ਖਡੂਰ ਸਾਹਿਬ ਆਵੋਗੇ।
ਇਸ ਪ੍ਰਕਾਰ ਪੁਨ ਅਪਰ ਜੀਵਾਵੋ।
ਇਸੇ ਪ੍ਰਕਾਰ ਨਾਲ ਜੇ ਹੋਰ ਜੀਵ ਜਿਹੜੇ ਮ੍ਰਿਤਕ ਨੇ ਹੋਰ ਜੀਵਤ ਹੁੰਦੇ ਰਹੇ।
ਜਗ ਮੈਂ ਬਿਥਰੇ ਨੈ ਇਓ ਆਛੀ।
ਜਗਤ ਦੇ ਵਿੱਚ ਇਹ ਗੱਲ ਫੈਲੇ ਕਿ ਗੁਰੂ ਸਾਹਿਬ ਕੋਲ ਤਾਂ ਕਰਾਮਾਤਾਂ ਨੇ, ਉਹ ਕਰਾਮਾਤ ਨਾਲ ਮ੍ਰਿਤਕ ਨੂੰ ਮਰੇ ਹੋਏ ਮਨੁੱਖ ਨੂੰ ਜੀਵਤ ਕਰ ਦਿੰਦੇ ਨੇ, ਇਹ ਜੇ ਜਗਤ ਵਿੱਚ ਗੱਲ ਫੈਲੇ ਇਹ ਚੰਗੀ ਨਹੀਂ ਹੋਵੇਗੀ।
ਮਤ ਸੰਤਨ ਮੈਂ ਨਾਹਿਨ ਬਾਂਚੀ।
ਕਿਉਂਕਿ ਸੰਤਾਂ ਦੇ ਜਿਹੜਾ ਮਤ ਹੈ ਇਹ ਉਹਦੇ ਪ੍ਰਕਾਰ ਚੰਗਾ ਨੇ ਕਿਉਂਕਿ ਉਹਨਾਂ ਨੂੰ ਸੰਤਾਂ ਨੂੰ ਇਹ ਚੀਜ਼ ਪਸੰਦ ਨਹੀਂ, ਕਰਾਮਾਤ ਵਿਖਾਉਣੀ ਉਹ ਚੰਗੀ ਨਹੀਂ ਸਮਝਦੇ। ਇਸ ਕਰਕੇ ਸੰਤਾਂ ਨੂੰ ਜਿਹੜਾ ਸੰਤਾਂ ਦਾ ਮਤ ਹੈ ਕਰਾਮਾਤ ਵਿਖਾਉਣੀ ਇਹ ਪਸੰਦ ਨਹੀਂ ਕਰਦੇ।
ਯਾ ਤੇ ਅਬ ਮੇਰੀ ਸਿੱਖ ਮਾਨ,
ਕਹਿਣ ਲੱਗੇ ਆ ਪੁਰਖ ਇਸ ਕਰਕੇ ਸਾਡੇ ਸਿੱਖਿਆ ਨੂੰ ਜਿਹੜਾ ਉਹ ਤੁਸੀਂ ਮੰਨਣਾ ਕਰੋ।
ਦ੍ਰਿੜ ਰਾਖੋ ਨੈ ਤਿਆਗਨ ਠਾਨ,
ਉਹ ਜਿਹੜੀ ਸਿੱਖਿਆ ਅਸੀਂ ਦੇ ਰਹੇ ਹਾਂ ਉਹ ਸਿੱਖਿਆ ਨੂੰ ਹਿਰਦੇ ਦੇ ਵਿੱਚ ਦ੍ਰਿੜ ਕਰਕੇ ਰੱਖੋ, ਪੱਕੀ ਕਰਕੇ ਰੱਖ ਲਵੋ, ਉਹਨੂੰ ਤਿਆਗਣਾ ਨਹੀਂ।
ਜਬ ਦਰਸ਼ਨ ਕੀ ਹੋਏ ਉਰ ਪਿਆਸ,
ਜਦੋਂ ਸਾਡੇ ਦਰਸ਼ਨਾਂ ਦੀ ਪਿਆਸ ਤੁਹਾਡੇ ਹਿਰਦੇ ਵਿੱਚ ਬਣੇ, ਤੁਹਾਡੇ ਹਿਰਦੇ ਦੇ ਵਿੱਚ ਜਦੋਂ ਪਿਆਸ ਜਾਗੇ ਸਾਡੇ ਦਰਸ਼ਨ ਕਰਨ ਦੇ,
ਹਮ ਚਲ ਆਵੇਂਗੇ ਤੁਮ ਪਾਸ।
ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਅਸੀਂ ਆਪ ਚੱਲ ਕੇ ਪੁਰਖਾ ਤੁਹਾਡੇ ਕੋਲ ਗੋਇੰਦਵਾਲ ਸਾਹਿਬ ਆਵਾਂਗੇ, ਤੁਸੀਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨਹੀਂ ਆਉਣਾ, ਅਸੀਂ ਚੱਲ ਕੇ ਜਦੋਂ ਵੀ ਤੁਹਾਨੂੰ ਦਰਸ਼ਨਾਂ ਦੀ ਪਿਆਸ ਬਣੇਗੀ, ਮਨ ਕਰੇਗਾ ਦਰਸ਼ਨ ਕਰਨ ਲਈ, ਅਸੀਂ ਆਪ ਚੱਲ ਕੇ ਤੁਹਾਡੇ ਕੋਲ ਆਵਾਂਗੇ।
ਅਜ਼ਮਤ ਬਿਦਤ ਜਗਤ ਨੇ ਹੋਏ,
ਜਿਹੜੀ ਅਜ਼ਮਤ ਹੈ ਇਹ ਸ਼ਕਤੀ ਇਹ ਕਰਾਮਾਤ ਜਗਤ ਦੇ ਵਿੱਚ ਪ੍ਰਗਟ ਨਹੀਂ ਹੋਣੀ ਚਾਹੀਦੀ।
ਮੇਰੋ ਮਨ ਭਾਵੇ ਬਿਦ ਸੋਏ,
ਜਿਵੇਂ ਮੇਰੇ ਮਨ ਨੂੰ ਭਾਉਂਦਾ ਉਸੇ ਤਰ੍ਹਾਂ ਤੁਸੀਂ ਕਰਨਾ ਹੈ।
ਤੁਮਈ ਨਿਤ ਐ ਸੋ ਹੀ ਕਰਨਾ,
ਤੁਸੀਂ ਵੀ ਇਸੇ ਪ੍ਰਕਾਰ ਦੇ ਨਾਲ ਨਿਤ ਕਰਨਾ ਹੈ। ਜਿਸ ਤਰ੍ਹਾਂ ਸਾਡੇ ਮਨ ਨੂੰ ਚੰਗਾ ਲੱਗਦਾ ਕਿ ਕਰਾਮਾਤ ਨਹੀਂ ਵਿਖਾਉਣੀ, ਸ਼ਕਤੀਆਂ ਪ੍ਰਗਟ ਨਹੀਂ ਕਰਨੀਆਂ, ਇਸੇ ਤਰ੍ਹਾਂ ਤੁਸੀਂ ਵੀ ਆ ਪੁਰਖਾ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ।
ਜੋ ਸੰਤਨ ਕੇ ਮਤ ਸ਼ੁਭ ਬਰਨੋ,
ਜਿਹੜਾ ਸੰਤਾਂ ਦਾ ਸ਼ੁਭ ਮਤ ਹੈ, ਜਿਹੜੀ ਉਹਨਾਂ ਦੀ ਮਰਿਆਦਾ ਹੈ, ਉਹ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਵਰਣਨ ਕੀਤੀ ਹੈ।
ਸੁਨ ਸ਼੍ਰੀ ਅਮਰਦਾਸ ਕਰ ਬੰਦ,
ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਜਦੋਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਸਿੱਖਿਆ ਦੇਣਾ ਕੀਤੀ, ਦੋਵੇਂ ਹੱਥ ਜੋੜ ਕੇ ਬੜੇ ਧਿਆਨ ਦੇ ਨਾਲ ਉਹ ਸਿੱਖਿਆ ਨੂੰ ਸੁਣਿਆ ਹੈ।
ਕਹਿਓ ਬਚਨ ਸ਼੍ਰੀ ਗੁਰੂ ਮੁਕੰਦ,
ਇਹ ਮੁਕਤੀ ਦਾਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜੋ ਬਚਨ ਆਪ ਜੀ ਨੇ ਕਿਹਾ ਹੈ,
ਜੋ ਤੁਮ ਕੋ ਪਾਵੇ ਭਲ ਸੋਈ,
ਪਾਤਸ਼ਾਹ ਜੋ ਤੁਹਾਨੂੰ ਪਾਉਂਦਾ ਉਹੀ ਭਲਾ ਹੈ, ਜੋ ਆਪ ਜੀ ਨੂੰ ਭਾਵੇ ਉਹੀ ਭਲੇ ਹਿੱਤ ਹੈ।
ਕਰੇ ਅਪਰ ਸੁਖ ਪਾਏ ਨ ਕੋਈ,
ਜੇ ਤੁਹਾਡੇ ਸਿੱਖਿਆ ਤੋਂ ਬਾਹਰ ਜਾ ਕੇ ਤੁਹਾਡੇ ਕਈ ਹੋਏ ਸਿੱਖਿਆ ਨੂੰ ਕਮਾਵੇ ਨਾ, ਤੁਹਾਡੇ ਹੁਕਮ ਤੋਂ ਬਾਹਰ ਜਾ ਕੇ ਫਿਰ ਵੀ ਕੋਈ ਆਸਾ ਕਰੇ, ਉਹ ਕਦੀ ਵੀ ਸੁਖ ਨਹੀਂ ਪਾ ਸਕਦਾ।
ਅਰ ਮੈਂ ਤੋ ਚਰਨਨ ਕੋ ਦਾਸ,
ਪਾਤਸ਼ਾਹ ਮੈਂ ਤੇ ਤੁਹਾਡੇ ਚਰਨਾਂ ਦਾ ਦਾਸ ਹਾਂ, ਤੁਹਾਡੇ ਚਰਨਾਂ ਦਾ ਸੇਵਕ ਹਾਂ।
ਤ੍ਰਿਪਤੋ ਨੇ ਤੁਮ ਦਰਸ ਪਿਆਸ,
ਪਾਤਸ਼ਾਹ ਤੁਹਾਡੇ ਦਰਸ਼ਨ ਕੀਤਿਆਂ ਬਿਨਾ ਮੈਂ ਤ੍ਰਿਪਤ ਕਿਵੇਂ ਹੋ ਸਕਦਾ, ਤੁਹਾਡੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ, ਜਿੰਨੀ ਦੇਰ ਦਰਸ਼ਨ ਨਾ ਕਰ ਲਵਾਂ ਫਿਰ ਦਾ ਤ੍ਰਿਪਤ ਨਹੀਂ ਹੋ ਸਕਦਾ, ਉਹ ਪਿਆਸ ਨਹੀਂ ਬੁੱਝ ਸਕਦੀ।
ਆਗੇ ਸ਼੍ਰੀ ਸਤਿਗੁਰ ਕੋ ਜੋ ਭਾਵੇ,
ਅੱਗੇ ਪਾਤਸ਼ਾਹ ਜਿਵੇਂ ਆਪ ਜੀ ਨੂੰ ਭਾਵੇ, ਜਿਵੇਂ ਆਪ ਜੀ ਨੂੰ ਚੰਗਾ ਲੱਗੇ,
ਸੋ ਆਚੀ ਅਮ ਕੋ ਬਨ ਆਵੇ,
ਉਹੀ ਜਿਹੜੇ ਚੰਗੇ ਹੈ ਉਹ ਸਾਡੇ ਲਈ ਭਲੇ ਹੈ, ਤਾਂ ਸਾਨੂੰ ਬਨ ਆਉਂਦੀ ਹੈ ਜੋ ਸਾਡੇ ਗੁਰੂ ਨੂੰ ਚੰਗੀ ਲੱਗਦੀ ਹੈ।
ਦੋਹਰਾ ਸੀਖ ਤਾਰ ਉਰ ਦ੍ਰਿੜ ਕਰੀ ਪੁਨ ਆਇਸ ਕੇ ਨਾਲ,
ਗੁਰੂ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਸਿੱਖਿਆ ਸੀ, ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਜੋ ਸਿੱਖਿਆ ਦਿੱਤੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਉਹ ਸਿੱਖਿਆ ਹਿਰਦੇ ਦੇ ਵਿੱਚ ਪੱਕੀ ਤਰ੍ਹਾਂ ਦ੍ਰਿੜ ਕਰ ਲਈ, ਪੱਕੀ ਤਰ੍ਹਾਂ ਹਿਰਦੇ ਵਿੱਚ ਵਸਾ ਲਈ ਹੈ, ਤੇ ਗੁਰੂ ਪਾਤਸ਼ਾਹ ਜੀ ਦੀ ਆਗਿਆ ਪਾ ਕਰਕੇ,
ਸਾਂਝ ਸਮੇ ਪਾਛਲ ਪਗਨ ਪਹੁੰਚੇ ਗੋਇੰਦਵਾਲ,
ਸ਼ਾਮ ਦਾ ਸਮਾਂ ਜਾਣ ਕਰਕੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਪਿਛਲੇ ਪੈਰੀ ਧੰਨ ਗੁਰੂ ਅੰਗਦ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਖਡੂਰ ਸਾਹਿਬ ਤੋਂ ਚੱਲ ਕਰਕੇ ਗੋਇੰਦਵਾਲ ਸਾਹਿਬ ਪਹੁੰਚੇ ਹਨ।
ਦੋਹਰਾ ਕੀਤਕ ਦਿਨ ਬੀਤੇ ਜਬੇ ਗੁਰ ਦਰਸ਼ਨ ਨੇ ਕੀਨ,
ਹੁਣ ਕਿੱਥੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਇੱਕ ਘੜੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੁਣਾਉਂਦੇ ਤੇ ਮਨ ਕਲਯੁਗ ਆ ਜਾਂਦਾ ਸੀ, ਹਿਰਦਾ ਵਿਆਕੁਲ ਹੋ ਉੱਠਦਾ ਸੀ। ਤੇ ਹੁਣ ਜਦੋਂ ਗੁਰੂ ਸਾਹਿਬ ਜੀ ਦੇ ਕਈ ਦਿਨ ਬੀਤ ਗਏ, ਦਰਸ਼ਨ ਕੀਤਿਆਂ ਦਰਸ਼ਨ ਨਹੀਂ ਹੋਏ।
ਜੋ ਨਿਤ ਪ੍ਰਤ ਨਿਕਟੀ ਰਹੀ ਹੋਏ ਪ੍ਰੇਮ ਆਧੀਨ,
ਜਿਹੜੇ ਗੁਰੂ ਸਾਹਿਬ ਜੀ ਦੇ ਹਰ ਵੇਲੇ ਪ੍ਰੇਮ ਦੇ ਅਧੀਨ ਹੋ ਕੇ ਪ੍ਰੇਮ ਵਿਚ ਭਿੱਜੇ ਹੋਏ, ਹਰ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਸਨ।
ਜੋ ਪਈ ਤਿੰਨ ਕੋ ਬਿਨ ਦੇਖੇ ਦਿਨ ਬੀਤੇ,
ਜਿੱਥੇ ਹਰ ਰੋਜ਼ ਹਰ ਵੇਲੇ ਗੁਰੂ ਸਾਹਿਬ ਜੀ ਦੇ ਰੱਜ ਰੱਜ ਕੇ ਦਰਸ਼ਨ ਕਰਨੇ ਨੇਤਰਾਂ ਨਾਲ। ਹੁਣ ਜਦੋਂ ਕਈ ਦਿਨ ਬੀਤ ਗਏ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੋਂ ਬਿਨਾ,
ਕੂ ਤੋ ਸ਼ਾਂਤ ਕਰ ਚੀਤ ਪ੍ਰਤੀਤੇ,
ਹੁਣ ਹਿਰਦੇ ਵਿਚ ਸ਼ਾਂਤੀ ਕਿਵੇਂ ਆਵੇ, ਹਿਰਦੇ ਦੇ ਅੰਦਰ ਜਿਹੜਾ ਚਿੱਤ ਹੈ ਉਹ ਸ਼ਾਂਤੀ ਨੂੰ ਕਿਵੇਂ ਪ੍ਰਤੀਤ ਕਰੇ। ਹਿਰਦੇ ਵਿਚ ਹੁਣ ਸ਼ਾਂਤੀ ਨਹੀਂ ਆਉਂਦੀ ਗੁਰੂ ਦੇ ਦਰਸ਼ਨ ਕੀਤੇ ਬਿਨਾ।
ਤਰਫਤ ਰਾਤ ਦਿਨ ਨੈ ਆਵੇ,
ਹੁਣ ਦਿਨੇ ਰਾਤ ਤੜਫਦੇ ਨੇ, ਮੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਉ, ਅੱਖਾਂ ਵਿਚ ਨੀਂਦ ਨਹੀਂ ਆਉਂਦੀ, ਦਿਨੇ ਰਾਤ ਪਿਆਰੇ ਦੇ ਦਰਸ਼ਨਾਂ ਬਿਨਾ ਤੜਫ ਰਹੇ ਹਨ।
ਦਿਨ ਮੈਂ ਰੁਚ ਕਰ ਅਸਨ ਨਾ ਪਾਵੇ,
ਹੁਣ ਖਾਣ ਪਾਣ ਚੰਗਾ ਨਹੀਂ ਲੱਗਦਾ, ਦਿਨ ਦਾ ਸਮਾਂ ਹੁੰਦਾ, ਭੋਜਨ ਪ੍ਰਸ਼ਾਦ ਤਿਆਰ ਹੁੰਦਾ, ਹੁਣ ਮਨ ਕਰਕੇ ਉਹ ਜਿਹੜਾ ਭੋਜਨ ਹੈ ਉਹ ਵੀ ਚੰਗੀ ਤਰ੍ਹਾਂ ਨਹੀਂ ਛਕਦੇ, ਉਹ ਵੀ ਚੰਗਾ ਨਹੀਂ ਲੱਗਦਾ, ਮਨ ਨਹੀਂ ਕਰਦਾ।
ਖਾਣ ਪਾਣ ਸੋ ਨਹੀਂ ਸਨੇਹੂ,
ਹੁਣ ਖਾਣ ਪਾਣ ਦੇ ਨਾਲ ਕੋਈ ਸਨੇਹ ਨਹੀਂ, ਖਾਣ ਪਾਣ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਸਨੇਹ ਨਹੀਂ। ਜੇ ਸਨੇਹ ਹੈ, ਜੇ ਪਿਆਰ ਹੈ, ਜੇ ਪ੍ਰੇਮ ਹੈ ਤੇ ਉਹ ਆਪਣੇ ਪ੍ਰੀਤਮ ਦੇ ਤਾਈ ਹੈ, ਉਹ ਗੁਰੂ ਦੇ ਚਰਨਾਂ ਨਾਲ ਜੁੜਿਆ ਹੈ, ਉਹ ਪ੍ਰੇਮ ਇੱਕ ਰਸ ਹੈ, ਉਹ ਐਸਾ ਪ੍ਰੇਮ ਹੈ ਜਿਹੜਾ ਖਾਣ ਪਾਣ ਦੇ ਵਿੱਚ ਨਹੀਂ ਹੈ।
ਪਦ ਅਰਬਿੰਦਨ ਪ੍ਰੇਮ ਅਛੇਹੂ,
ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਇੱਕ ਰਸ ਇੱਕ ਵਿੱਚ ਪ੍ਰੇਮ ਵਿੱਚ ਭਿੱਜੇ ਹੋਏ ਹਨ।
ਸਭ ਸੋ ਉਦਾਸੀ ਨਰੇ ਬੈਸੇ,
ਹੁਣ ਮਨ ਬੜਾ ਉਦਾਸ ਹੈ, ਸਾਰਿਆਂ ਦੇ ਵਿੱਚੋਂ ਨਵੇਕਲੇ ਹੋ ਕੇ ਬਹਿ ਜਾਂਦੇ, ਹੁਣ ਸਾਰਿਆਂ ਦੇ ਵਿੱਚ ਨਹੀਂ ਬੈਠਦੇ, ਨਵੇਕਲੇ ਹੋ ਕੇ ਇੱਕ ਪਾਸੇ ਹੋ ਕੇ ਮਨ ਅੰਦਰ ਬੜੀ ਉਦਾਸੀ ਛਾਈ ਹੋਈ ਹੈ, ਗੁਰੂ ਦੇ ਦਰਸ਼ਨਾਂ ਦੀ ਤੜਪ ਹੈ ਤੇ ਇਹ ਤੜਪ ਲੈ ਕਰਕੇ ਇੱਕ ਪਾਸੇ ਹੋ ਕੇ ਬੈਠ ਜਾਂਦੇ।
ਨੈ ਰੁਚ ਬੋਲਨ ਸੁਨੇ ਨਾ ਕੈਸੇ,
ਨਾ ਬੋਲਣ ਨੂੰ ਮਨ ਕਰਦਾ, ਨਾ ਸੁਣਨ ਨੂੰ ਮਨ ਕਰਦਾ, ਨਾ ਕਿਸੇ ਦੇ ਸੁਣਨ ਵੱਲ ਧਿਆਨ ਹੈ, ਨਾ ਕੋਈ ਬਚਨ ਕਰਨ ਨੂੰ ਦਿਲ ਕਰਦਾ, ਐਸੀ ਹਾਲਤ ਬਣੀ ਹੈ।
ਮਨ ਸਿਮਰਨ ਕਰ ਕਰੋ ਹਕਾਰਨ,
ਮਨ ਵਿੱਚ ਖਿਆਲ ਕਰਦੇ ਕਿ ਗੁਰੂ ਸਾਹਿਬ ਜੀ ਨੂੰ ਸਿਮਰ ਕੇ ਬੇਨਤੀ ਕਰਾਂ, ਯਾਦ ਕਰਕੇ ਗੁਰੂ ਸਾਹਿਬ ਜੀ ਦਰਸ਼ਨ ਦੇ ਦੇਣ।
ਨਿਸ਼ਚੇ ਆਵੇਂਗੇ ਮਮ ਕਾਰਨ,
ਕਹਿਣਗੇ ਪੂਰਨ ਮੈਨੂੰ ਭਰੋਸਾ ਹੈ, ਨਿਸ਼ਚਾ ਹੈ ਕਿ ਸਾਨੂੰ ਦਰਸ਼ਨ ਦੇਣ ਵਾਸਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜ਼ਰੂਰ ਚੱਲ ਕੇ ਆਉਣਗੇ। ਜਦੋਂ ਉਹਨਾਂ ਦਾ ਸਿਮਰਨ ਕਰਾਂਗੇ, ਯਾਦ ਕਰਾਂਗੇ, ਬੇਨਤੀ ਕਰਾਂਗੇ ਤੇ ਬੇਨਤੀ ਪ੍ਰਵਾਨ ਕਰਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜ਼ਰੂਰ ਚੱਲ ਕੇ ਦਰਸ਼ਨ ਦੇਣ ਵਾਸਤੇ ਆਉਣਗੇ।
ਤਉ ਤਿੰਨੋ ਕੋ ਸ਼੍ਰਮ ਮਗ ਹੋਏ,
ਫਿਰ ਮਾਣੀ ਵਿੱਚ ਖਿਆਲ ਕਰਦੇ ਕਿ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਖਡੂਰ ਸਾਹਿਬ ਤੋਂ ਚੱਲ ਕੇ ਆਉਣਗੇ ਤੇ ਉਹਨਾਂ ਦੇ ਸਰੀਰ ਨੂੰ ਥਕਾਵਟ ਹੋਵੇਗੀ, ਰਸਤੇ ਦੀ ਉਹਨਾਂ ਨੂੰ ਥਕਾਵਟ ਹੋਵੇਗੀ।
ਇਹੋ ਮੇਰੇ ਚਿੱਤ ਰੁਚੇ ਨਾ ਕੋਏ,
ਇਹ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਕਿ ਮੇਰੇ ਵਾਸਤੇ ਗੁਰੂ ਸਾਹਿਬ ਚੱਲ ਕੇ ਆਉਣ ਤੇ ਉਹਨਾਂ ਦੇ ਸਰੀਰ ਨੂੰ ਕਿਸੇ ਪ੍ਰਕਾਰ ਦੀ ਥਕਾਵਟ ਹੋਵੇ, ਇਹ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ।
ਦਰਸ਼ਨ ਬਿਨਾ ਸ਼ਾਂਤ ਕੇ ਮਤਾਰੇ,
ਪਰ ਦਰਸ਼ਨ ਕੀਤਿਆਂ ਬਿਨਾ ਸ਼ਾਂਤੀ ਵੀ ਨਹੀਂ ਆਉਂਦੀ, ਦਰਸ਼ਨ ਕੀਤਿਆਂ ਬਿਨਾ ਹਿਰਦਾ ਸ਼ਾਂਤ ਕਿਵੇਂ ਹੋਵੇ, ਸ਼ਾਂਤੀ ਨਹੀਂ ਮਿਲ ਸਕਦੀ ਦਰਸ਼ਨ ਕੀਤੇ ਬਿਨਾ।
ਇਮੇ ਅਸਮੰਜਸ ਹਿਰਦੇ ਵਿਚਾਰੇ,
ਇਹ ਨਾ ਮੁਨਾਸਿਬ ਜਿਹੜੇ ਇਸ ਤਰ੍ਹਾਂ ਦੇ ਵਿਚਾਰ ਹਿਰਦੇ ਦੇ ਵਿੱਚ ਕਰਦੇ ਹਨ।
ਜਾਏ ਖਡੂਰ ਨਿਹਾਰਨ ਕਰੋ,
ਤੇ ਫਿਰ ਮਨ ਵਿੱਚ ਖਿਆਲ ਕਰਦੇ ਵਿਚਾਰ ਆਉਂਦਾ ਕਿ ਆਪ ਹੀ ਚੱਲ ਕੇ ਖਡੂਰ ਸਾਹਿਬ ਗੁਰੂ ਜੀ ਦੇ ਦਰਸ਼ਨ ਕਰਾਂ, ਇੰਨੀ ਬਿਹਬਲਤਾ ਵਧੀ ਹੈ, ਇੰਨੀ ਤੜਪ ਵਧੀ ਹੈ ਦਰਸ਼ਨਾਂ ਦੀ ਕਿ ਜੇ ਗੁਰੂ ਸਾਹਿਬ ਚੱਲ ਕੇ ਆਉਣਗੇ ਤੇ ਉਹਨਾਂ ਦੇ ਸਰੀਰ ਨੂੰ ਥਕਾਵਟ ਹੋਵੇਗੀ, ਇਹ ਵੀ ਚੰਗੀ ਗੱਲ ਨਹੀਂ, ਤੇ ਮੈਂ ਆਪ ਹੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਖਡੂਰ ਸਾਹਿਬ ਚਲਾ ਜਾਵਾਂ।
ਹੁਕਮ ਮਿਟੇ ਅਪਰਾਧ ਵਿਚਰੋ,
ਤੇ ਗੁਰੂ ਸਾਹਿਬ ਦਾ ਹੁਕਮ ਵੀ ਹੈ ਕਿ ਤੁਸੀਂ ਖਡੂਰ ਸਾਹਿਬ ਚੱਲ ਕੇ ਨਹੀਂ ਆਉਣਾ, ਅਸੀਂ ਆਪ ਦਰਸ਼ਨ ਦੇਵਾਂਗੇ, ਚੱਲ ਕੇ ਆਵਾਂਗੇ। ਇਹ ਵੀ ਹੁਕਮ ਅਦੂਲੀ ਹੋਵੇਗੀ, ਵੱਡਾ ਅਪਰਾਧ ਹੋਵੇਗਾ ਜੇ ਅਸੀਂ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਦੇ।
ਮਨ ਮੈਂ ਅਣਗਿਣ ਠਾਣੇ ਗਿਣਤੀ,
ਹੁਣ ਮਨ ਦੇ ਵਿੱਚ ਅਣਗਿਣਤ ਗਿਣਤੀਆਂ ਗਿਣਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ।
ਨਿਸ ਦਿਨ ਪਨੇ ਦੀਨ ਬਨ ਬਿਨਤੀ,
ਹੁਣ ਦਿਨੇ ਰਾਤ ਬੜੇ ਦੀਨ ਹੋ ਕੇ ਇਸ ਪ੍ਰਕਾਰ ਦੇ ਨਾਲ ਬੇਨਤੀਆਂ ਕਰਦੇ ਹਨ।
ਚਿੱਤ ਚੱਟ ਪੱਟੀ ਲਗਤੇ ਅਧਿਕਾਰੀ,
ਚਿੱਤ ਦੇ ਵਿੱਚ ਬੜੀ ਬੇਚੈਨੀ ਵਧੀ ਹੈ, ਚਿੱਤ ਬੜਾ ਬੇਚੈਨ ਹੈ, ਕਿਸੇ ਪ੍ਰਕਾਰ ਨਾਲ ਚੈਨ ਨਹੀਂ ਆਉਂਦਾ।
ਕਰੋ ਕਹਾ ਕੁਛ ਕਰੀ ਨਾ ਜਾਈ,
ਹੁਣ ਕੀ ਯਤਨ ਕੀਤਾ ਜਾਵੇ, ਕੁਛ ਕੀਤਾ ਵੀ ਨਹੀਂ ਜਾ ਸਕਦਾ। ਗੁਰੂ ਸਾਹਿਬ ਦਾ ਹੁਕਮ ਹੈ, ਤੁਸੀਂ ਆਪ ਆਉਣਾ ਨਹੀਂ, ਤੇ ਜੇ ਗੁਰੂ ਸਾਹਿਬ ਨੂੰ ਅਸੀਂ ਬੁਲਾਈਏ ਇਹ ਵੀ ਚੰਗਾ ਨਹੀਂ। ਹੁਣ ਇਸ ਪ੍ਰਕਾਰ ਦੇ ਨਾਲ ਗਿਣਤੀਆਂ ਗਿਣਦੇ ਪਰ ਕੁਝ ਵੀ ਅਜੇ ਵਸ ਨਹੀਂ ਚੱਲ ਰਿਹਾ।
ਉਤ ਸ਼੍ਰੀ ਅੰਗਦ ਜਗ ਗੁਰ ਸਵਾਮੀ,
ਉਧਰ ਜਗਤ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ।
ਦਾਸ ਹਿਰਦੇ ਲੱਖ ਅੰਤਰ ਜਾਮੀ,
ਅੰਤਰ ਜਾਮੇ ਸਤਿਗੁਰੂ ਜੀ ਘਟ ਘਟ ਦੀਆਂ ਜਾਣਨ ਵਾਲੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਣੇ ਸੇਵਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਿਰਦੇ ਦੀ ਜਿਹੜੀ ਹਾਲਤ ਹੈ ਉਹਨੂੰ ਜਾਣਿਆ ਹੈ।
ਬੜੀ ਪਿਆਸ ਜੈ ਸ਼ਾਂਤ ਨਾ ਆਵਤ,
ਇਹਨਾਂ ਦੇ ਹਿਰਦੇ ਦੇ ਵਿੱਚ ਦਰਸ਼ਨਾਂ ਦੀ ਬਹੁਤ ਪਿਆਸ ਵਧੀ ਹੈ, ਹੁਣ ਦਰਸ਼ਨ ਕੀਤਿਆਂ ਬਿਨਾਂ ਸ਼ਾਂਤੀ ਨਹੀਂ ਆ ਸਕਦੀ।
ਸੁਖ ਚਿਤ ਚਿਤ ਕਰ ਨਹਿ ਬੁਲਵਾਵਤ,
ਹੁਣ ਸੰਕੋਚ ਕਰਦੇ ਨੇ ਚਿੱਤ ਵਿੱਚ ਕਿ ਗੁਰੂ ਸਾਹਿਬ ਨੂੰ ਖੇਚਲ ਵੀ ਨਾ ਹੋਵੇ, ਜੇ ਮੈਂ ਬੁਲਾਵਾਂ ਤੇ ਗੁਰੂ ਸਾਹਿਬ ਨੂੰ ਖੇਚਲ ਹੋਵੇਗੀ। ਇਹ ਮਨ ਵਿੱਚ ਸੰਕੋਚ ਵੀ ਕਰਦੇ ਨੇ ਚਿੱਤ ਵਿੱਚ ਕਿ ਗੁਰੂ ਸਾਹਿਬ ਨੂੰ ਇੱਥੇ ਆਉਣ ਵਿੱਚ ਕਿਸੇ ਪ੍ਰਕਾਰ ਦੀ ਕੋਈ ਖੇਚਲ ਨਾ ਹੋਵੇ।
ਅਸਮੰਜਸ ਮੈਂ ਸੇਵਕ ਪਰਿਓ,
ਐਸੀ ਨਾਮ ਨਾਸ ਵਿਚਾਰ ਦੇ ਵਿੱਚ ਸਾਡਾ ਜਿਹੜਾ ਉਹ ਸੇਵਕ ਪੈ ਗਿਆ ਹੈ, ਐਸੀ ਵਿਚਾਰ ਦੇ ਵਿੱਚ ਪਾਇਆ ਹੋਇਆ ਹੈ।
ਆਪਣੋ ਬਿਰਧ ਸੰਭਾਰਨ ਕਰਿਓ,
ਗੁਰੂ ਸਾਹਿਬ ਜੀ ਨੇ ਫਿਰ ਆਪਣਾ ਬਿਰਧ ਸੰਭਾਲਿਆ ਹੈ, ਆਪਣੇ ਬਿਰਧ ਦੀ ਸੰਭਾਲ ਕੀਤੀ ਹੈ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ।
ਜਿਮ ਚਾਤ੍ਰਿਕ ਕੀ ਪਿਆਸ ਵਿਚਾਰ,
ਜਿਵੇਂ ਚਾਤ੍ਰਿਕ ਸਵਾਂਤੀ ਬੂੰਦ ਲਈ ਵਿਰਲਾਪ ਕਰਦਾ ਨਾ, ਸਵਾਂਤੀ ਬੂੰਦ ਲਈ ਤੜਫਦਾ, ਉਸੇ ਤਰ੍ਹਾਂ
ਜਲ ਤਰ ਧਾਵੇ ਕਰੁਣਾ ਤਾਰ,
ਬੱਦਲ ਜਿਹੜੇ ਹਨ ਫਿਰ ਦੌੜ ਕੇ ਆਉਂਦੇ ਨੇ। ਜਦੋਂ ਚਾਤ੍ਰਿਕ ਪਪੀਹਾ ਜਦੋਂ ਸਵਾਂਤੀ ਬੂੰਦ ਲਈ ਪੁਕਾਰ ਕਰਦਾ, ਉਹਦੀ ਜਿਹੜੀ ਪਿਆਸ ਬੁਝਾਉਣ ਦੇ ਲਈ ਬੱਦਲ ਫਿਰ ਦੌੜ ਕੇ ਆਉਂਦੇ ਹਨ। ਇਸੇ ਤਰ੍ਹਾਂ ਜਿਹੜੀ ਇੱਧਰ ਆਪਣੇ ਸੇਵਕ ਦੀ ਹਾਲਤ ਵੇਖੀ ਹੈ, ਪਪੀਹੇ ਦੀ ਨਿਆਈ ਦਰਸ਼ਨਾਂ ਦੀ ਤੜਪ ਲੱਗੀ ਹੈ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਆਪ ਹੁਣ ਦਰਸ਼ਨ ਦੇਣ ਜਾਣਾ ਚਾਹੁੰਦੇ ਹਨ।
ਪੂਜ ਪ੍ਰੇਮ ਨਿਜ ਬਚਨ ਸਮਾਲਾ,
ਇਸ ਤਰ੍ਹਾਂ ਦੇ ਨਾਲ ਪ੍ਰੇਮ ਦੇਖ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਿਰਦੇ ਦਾ ਪ੍ਰੇਮ ਦੇਖ ਕੇ ਜਿਹੜਾ ਬਚਨ ਸੀ ਉਹਦੀ ਸੰਭਾਲ ਕੀਤੀ, ਜੋ ਬਚਨ ਕੀਤਾ ਸੀ।
ਉਠ ਕਰ ਗਮਨੇ ਦਿਆਲ ਬਿਸਾਲਾ,
ਹਲੋ ਸਤਿਗੁਰੂ ਪਾਤਸ਼ਾਹ ਜੀ ਉਸੇ ਵੇਲੇ ਚੱਲੇ ਹਨ, ਚੱਲਣ ਦੀ ਤਿਆਰੀ ਕਰਨ ਲੱਗੇ ਕਿ ਪੁਰਖਾ ਜਦੋਂ ਤੈਨੂੰ ਦਰਸ਼ਨਾਂ ਦੀ ਪਿਆਸ ਹੋਵੇਗੀ ਮਨ ਕਰੇਗਾ ਅਸੀਂ ਆਪ ਚੱਲ ਕੇ ਆਵਾਂਗੇ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਦਰਸ਼ਨ ਦੇਣ ਵਾਸਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਤੋਂ ਤਿਆਰੀ ਕੀਤੀ।
ਰਿਓ ਨਿਕਟ ਜਬ ਗੋਇੰਦਵਾਲੂ,
ਖਡੂਰ ਸਾਹਿਬ ਤੋਂ ਚੱਲ ਕਰਕੇ ਜਦੋਂ ਗੋਇੰਦਵਾਲ ਸਾਹਿਬ ਦੇ ਨਜ਼ਦੀਕ ਪਹੁੰਚੇ, ਥੋੜੀ ਦੂਰ ਤੇ ਜਦੋਂ ਗੋਇੰਦਵਾਲ ਸਾਹਿਬ ਨਗਰ ਰਹਿ ਗਿਆ,
ਲੱਖ ਸ਼੍ਰੀ ਅਮਰ ਉੱਠੇ ਤਤਕਾਲੂ,
ਇੱਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਜਾਣਿਆ ਕਿ ਮੇਰੇ ਪ੍ਰਾਣਾ ਦਾ ਪਿਆਰਾ ਮੇਰਾ ਪ੍ਰੀਤਮ ਜਿਹੜਾ ਜਿਹਦੇ ਦਰਸ਼ਨਾਂ ਲਈ ਮਨ ਬੇਬਲ ਹੈ, ਜਿਹਦੇ ਦਰਸ਼ਨ ਕਰਨ ਵਾਸਤੇ ਮਨ ਤੜਪ ਰਿਹਾ, ਉਹ ਮੇਰਾ ਪ੍ਰੀਤਮ, ਉਹ ਮੇਰੇ ਸਤਿਗੁਰੂ ਮੈਨੂੰ ਦਰਸ਼ਨ ਦੇਣ ਵਾਸਤੇ ਚੱਲ ਕੇ ਆ ਰਹੇ ਨੇ, ਤੇ ਬੜੀ ਛੇਤੀ ਦੇ ਨਾਲ ਹੁਣ ਅੱਗਲ ਵਾਂਢੇ ਹੋ ਕੇ ਅੱਗੋ ਹੋ ਕੇ ਕਿ ਮੈਂ ਅੱਗੋ ਜਾ ਕੇ ਗੁਰੂ ਸਾਹਿਬ ਜੀ ਨੂੰ ਮਿਲਣ ਚੱਲੇ ਹਨ।
ਇਤ ਸਨਮਾਨ ਅਗਾਰੀ ਗਏ,
ਗੁਰੂ ਸਾਹਿਬ ਜੀ ਨੂੰ ਸਨਮਾਨ ਦੇਣ ਹੱਥ ਅੱਗੋ ਚੱਲ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਗਏ।
ਮਨੋ ਪ੍ਰੇਮ ਤਰ ਮੂਰਤ ਤਏ,
ਮਨੋ ਪ੍ਰੇਮ ਦੀ ਮੂਰਤ ਬਣ ਕੇ ਅੱਗੋ ਗਏ ਹੋਣ, ਪ੍ਰੇਮ ਦੀ ਮੂਰਤ ਜਿਹੜੀ ਧਾਰਨ ਕਰਕੇ ਅੱਗੋ ਚੱਲ ਕੇ ਗਏ।
ਦੇਖ ਦੂਰ ਤੇ ਦ੍ਰਿਗ ਜਲ ਛਾਏ,
ਜਦੋਂ ਦੂਰੋਂ ਵੇਖਿਆ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਆਉਂਦਿਆ ਤੇ ਨੇਤਰਾਂ ਦੇ ਵਿੱਚ ਜਲ ਆ ਗਿਆ, ਹਿਰਦਾ ਵਿਰਾਗ ਨਾਲ ਭਰ ਗਿਆ, ਨੇਤਰਾਂ ਦੇ ਵਿੱਚ ਉਹ ਜਲ ਵਹਿਣ ਲੱਗਾ।
ਤਾਏ ਪਰੇ ਚਰਨਨ ਲਪਟਾਏ,
ਦੂਰੋਂ ਦੌੜ ਕੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ, ਚਰਨਾਂ ਦੇ ਨਾਲ ਲਿਪਟ ਗਏ।
ਸਤਿ ਸ੍ਰੀ ਅਕਾਲ। ਪਕਰ ਪੂਜਾ ਗਰ ਸੰਗ ਲਗਾਏ।
ਸਤਿਗੁਰੂ ਪਾਤਸ਼ਾਹ ਜੀ ਨੇ ਬਾਹਾਂ ਤੋਂ ਪਕੜ ਕੇ ਘੁੱਟ ਕੇ ਆਪਣੇ ਸੀਨੇ ਦੇ ਨਾਲ ਲਾਇਆ, ਛਾਤੀ ਨਾਲ ਲਾਇਆ, ਗਲਵਕੜੀ ਵਿੱਚ ਲਿਆ।
ਦੋ ਦਿਸ਼ ਪ੍ਰੇਮ ਅਧਿਕ ਉਮਗਾਏ।
ਦੋਵਾਂ ਪਾਸਿਆਂ ਤੋਂ ਬਹੁਤ ਜਿਹੜਾ ਪ੍ਰੇਮ ਹੈ ਉਹ ਵਧਿਆ ਹੈ।
ਕਰ ਸੋ ਕਰ ਗਏ ਕਰ ਪੁੰਨ ਚਲੇ।
ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਧੰਨ ਸ਼੍ਰੀ ਅਮਰਦਾਸ ਜੀ ਦਾ ਸੱਜਾ ਹੱਥ ਉਹ ਆਪਣੇ ਹਸਤ ਕਮਲਾਂ ਵਿੱਚ ਲਿਆ, ਘੁੱਟ ਕੇ ਪਕੜਿਆ ਹੈ।
ਗਿਆਨ ਵਿਰਾਗ ਮਨੋ ਦੋ ਮਿਲੇ।
ਮਨੋ ਗਿਆਨ ਤੇ ਵਿਰਾਗ ਦੋਵਾਂ ਦਾ ਮਿਲਾਪ ਹੋ ਗਿਆ। ਐਸਾ ਬਣਿਆ ਗਿਆਨ ਤੇ ਵਿਰਾਗ ਦਾ ਮਨੋ ਦੋਵਾਂ ਦਾ ਮਿਲਾਪ ਹੋ ਗਿਆ ਹੋਵੇ।
ਔਰ ਮੈਂ ਨਹੀਂ ਪ੍ਰਵੇਸ਼ਨ ਕੀਨਸ।
ਹੁਣ ਨਗਰ ਦੇ ਵਿੱਚ ਚੱਲ ਕਰਕੇ ਨਹੀਂ ਗਏ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਸ਼੍ਰੀ ਅਮਰਦਾਸ ਜੀ ਦਾ ਹੱਥ ਆਪਣੇ ਹਸਤ ਕਮਲਾਂ ਵਿੱਚ ਲਿਆ ਤੇ ਨਗਰ ਵਾਲੇ ਪਾਸੇ ਨੂੰ ਚੱਲ ਕਰਕੇ ਨਗਰ ਵਿੱਚ ਪ੍ਰਵੇਸ਼ ਨਹੀਂ ਕੀਤਾ।
ਸਲਿਤਾ ਕੂਲ ਲਲਿਤ ਕੋ ਚੀਨਸ।
ਨਦੀ ਦਾ ਕਿਨਾਰਾ ਜਿਹੜਾ ਬਿਆਸ ਦਰਿਆ ਹੈ, ਜਿਹੜੀ ਬੜੀ ਰਮਨੀਕ ਜਗ੍ਹਾ ਸੀ, ਉਹ ਦਰਿਆ ਦੇ ਕਿਨਾਰੇ ਵਾਲੇ ਪਾਸੇ ਨੂੰ ਚੱਲ ਕੇ ਗਏ।
ਜਹਾਂ ਬੇਹੰਗਮ ਕੇ ਸ਼ੁਭ ਜੋਟੇ।
ਜਿੱਥੇ ਪੰਛੀਆਂ ਦੇ ਜੋੜੇ ਸਨ, ਚਹਿ ਚਹਾ ਰਹੇ ਸਨ, ਅਨੇਕਾਂ ਪੰਛੀ ਜਿੱਥੇ ਉੱਥੇ ਪੰਛੀਆਂ ਦੇ ਜੋੜੇ ਬੈਠੇ ਹੋਏ ਸਨ।
ਬੋਲ ਤੇ ਆਪਸ ਮੈਂ ਸੁਰ ਛੋਟੇ।
ਬੜੇ ਛੋਟੇ ਸੁਰ ਦੇ ਵਿੱਚ, ਬੜੀ ਬਰੀਕ ਆਵਾਜ਼ ਦੇ ਵਿੱਚ ਜਿਹੜੇ ਪੰਛੀ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ, ਚਹਿ ਚਹਾ ਰਹੇ ਸਨ।
ਚਲਤ ਪ੍ਰਵਾਹ ਬਿਮਲ ਜਲ ਜਾਲਾ।
ਤੇ ਜਿਹੜਾ ਜਲ ਸੀ ਬਿਆਸ ਦਰਿਆ ਦਾ, ਬੜਾ ਸੁੰਦਰ ਜਲ ਜਿਹੜਾ ਉਸ ਦੇ ਵਿੱਚ ਪ੍ਰਵਾਹ ਜਿਹੜਾ ਜਲ ਵਹਿ ਰਿਹਾ ਸੀ।
ਮੱਚ ਕੱਚ ਉਛਲਤ ਸਵੱਛ ਬਿਸਾਲਾ।
ਐਸੇ ਉਸੇ ਨਿਰਮਲ ਜਲ ਦੇ ਵਿੱਚ ਜਿਹੜੇ ਮੱਛ ਕੱਛ ਸਨ ਉਹ ਉਛਲ ਉਛਲ ਕੇ ਜਿਹੜਾ ਆਨੰਦ ਮਾਣ ਰਹੇ ਸਨ।
ਸੁੰਦਰ ਹੁਤੋ ਸਥਾਨ ਉਤੰਗਾ।
ਬੜਾ ਸੋਹਣਾ ਸੁੰਦਰ ਜਿਹੜਾ ਸਥਾਨ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਵੇਖਿਆ ਹੈ।
ਸਿਕਤਾ ਮ੍ਰਿਦੁਲ ਪੁਲਨ ਜਨ ਗੰਗਾ।
ਮਾਨੋ ਗੰਗਾ ਦੇ ਰੇਤ ਦੇ ਸਮਾਨ, ਕੋਮਲ ਰੇਤ ਦਾ ਬੜਾ ਉੱਚਾ ਇੱਕ ਜਿਹੜੀ ਜਗ੍ਹਾ, ਮਾਨੋ ਇੱਕ ਟਾਪੂ ਦੇ ਸਮਾਨ ਹੋਵੇ, ਬੜੀ ਕੋਮਲ ਰੇਤ ਜਿਹੜੀ ਸਿੱਖ ਜਗ੍ਹਾ ਤੇ ਜਿੱਥੇ ਇਕੱਠੀ ਹੋਈ ਉੱਚੀ ਢੇਰੀ ਲੱਗੀ ਹੋਈ ਸੀ।
ਲਲਿਤ ਸੁਥਲ ਪਿਕ ਬੈਠੇ ਜਾਈ।
ਉਸ ਉੱਚੇ ਸਥਾਨ ਤੇ ਜਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਜਲ ਨਹੀਂ ਸੀ, ਬੜੀ ਜਿਹੜੀ ਰੇਤ ਸੀ, ਉਹ ਰੇਤ ਦੇ ਢੇਰੀ ਤੇ ਜਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਉੱਚੇ ਸਥਾਨ ਤੇ ਜਾ ਕੇ ਬੈਠੇ ਹਨ।
ਸ਼੍ਰੀ ਅੰਗਦ ਸੇਵਕ ਸੁਖਦਾਈ।
ਸਤਿਗੁਰੂ ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਇਹ ਸੋਹਣੀ ਰਮਨੀਕ ਜਗ੍ਹਾ ਵੇਖ ਕੇ, ਸੁੰਦਰ ਜਗ੍ਹਾ ਵੇਖ ਕਰਕੇ ਬੈਠੇ ਹਨ।
ਲੋਚਨ ਪੁੱਟ ਤੇ ਅੰਮ੍ਰਿਤ ਰੂਪ।
ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਹੁਣ ਦੀਦਾਰ ਕਰ ਰਹੇ ਨੇ ਸ਼੍ਰੀ ਅਮਰਦਾਸ ਜੀ। ਮਾਨੋ ਨੇਤਰਾ ਰੂਪੀ ਡੋਲਿਆਂ ਦੇ ਨਾਲ ਅੰਮ੍ਰਿਤ ਰੂਪੀ ਦਰਸ਼ਨਾਂ ਦਾ ਜਿਹੜਾ ਜਲ ਅੰਮ੍ਰਿਤ ਉਹ ਪੀ ਰਹੇ ਹੋਣ। ਇੱਕ ਟੱਕ ਜਿਹੜੇ ਨੇਤਰ ਨੇ ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਿਹਰੇ ਤੇ ਟਿਕਾਏ ਹੋਏ ਦਰਸ਼ਨ ਕਰ ਰਹੇ ਹਨ।
ਕਰਤ ਪਾਨ ਸ਼੍ਰੀ ਅਮਰੇ ਅਨੂਪ।
ਇਸ ਪ੍ਰਕਾਰ ਦੇ ਨਾਲ ਕਰਤ ਪਾਨ ਸ਼੍ਰੀ ਅਮਰ ਅਨੂਪ ਉਪਮਾ ਤੋਂ ਰਾਤ ਸ਼੍ਰੀ ਅਮਰਦਾਸ ਜੀ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਦੇ ਨਾਲ ਦਰਸ਼ਨ ਕਰਕੇ ਮਾਨੋ ਅੰਮ੍ਰਿਤ ਪੀ ਰਹੇ ਹੁਣ ਨੇਤਰਾਂ ਦੇ ਡੋਲਿਆਂ ਨਾਲ।
ਤ੍ਰਿਪਤ ਨਾ ਹੋਤ ਹੇਰ ਜਨ ਜੀਵਤ।
ਹੁਣ ਵੇਖਦਿਆਂ ਹੋਇਆ ਰੱਜ ਰੱਜ ਕੇ ਗੁਰੂ ਸਾਹਿਬ ਦੇ ਸੋਹਣੇ ਸੁੰਦਰ ਮੁਖ ਦੇ ਦੀਦਾਰ ਕਰ ਰਹੇ ਨੇ, ਪਰ ਮਨ ਤ੍ਰਿਪਤ ਨਹੀਂ ਹੋ ਰਿਹਾ। ਕਈ ਦਿਨਾਂ ਤੋਂ ਇੰਨੀ ਬੇਬਲਤਾ ਵਧੇ, ਤੜਪ ਵਧੇ, ਮਾਨੋ ਮਨ ਦੇ ਅਜੇ ਤ੍ਰਿਪਤੀ ਨਹੀਂ ਹੋਈ। ਸਤਿਗੁਰੂ ਪਾਤਸ਼ਾਹ ਜੀ ਦੇ ਰੱਜ ਕੇ ਜਿਹੜੇ ਦੀਦਾਰ ਕਰ ਰਹੇ ਹਨ।
ਅਤ ਹਰਖਤ ਚਿਤ ਸ਼ਾਂਤੀ ਥੀਵਤ।
ਅਤ ਹਰਖਤ ਹਿਰਦੇ ਦੇ ਅੰਦਰ ਬੜਾ ਆਨੰਦ ਵਧਿਆ ਤੇ ਹਿਰਦੇ ਦੇ ਅੰਦਰ ਸ਼ਾਂਤੀ ਵਰਤ ਗਈ। ਜਿਹੜਾ ਹਿਰਦਾ ਅਸ਼ਾਂਤ ਹੋਇਆ ਸੀ ਗੁਰੂ ਦੇ ਦਰਸ਼ਨਾਂ ਬਿਨਾਂ, ਹਿਰਦੇ ਦੇ ਵਿੱਚ ਸ਼ਾਂਤੀ ਵਰਤ ਗਈ, ਹਿਰਦੇ ਦੇ ਅੰਦਰ ਖੇੜਾ ਆ ਗਿਆ, ਆਨੰਦ ਆਇਆ।
ਨੀਚੇ ਥਲ ਸਨ ਮੁਕੋਏ ਬੈਸੇ।
ਉੱਚੀ ਜਗ੍ਹਾ ਤੇ ਰੇਤ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਬੈਠੇ ਨੇ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਤੇ ਆਪ ਉਹਨਾਂ ਦੇ ਚਰਨਾਂ ਵਿੱਚ ਨੀਵੇਂ ਥਾਂ ਤੇ ਸ਼੍ਰੀ ਅਮਰਦਾਸ ਜੀ ਬੈਠੇ ਹਨ।
ਵਾਸ ਦੇਵ ਅਰਜਨ ਯੁਗ ਜੈਸੇ।
ਮਾਨੋ ਜਿਵੇਂ ਕ੍ਰਿਸ਼ਨ ਤੇ ਅਰਜਨ ਦੇ ਪਿਆਰ ਸੀ ਉਸੇ ਤਰ੍ਹਾਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨਾਲ ਸ਼੍ਰੀ ਅਮਰਦਾਸ ਜੀ ਦਾ ਪ੍ਰੇਮ ਸੀ, ਪਿਆਰ ਸੀ, ਆਪਣੇ ਗੁਰੂ ਦੇ ਦੀਦਾਰ ਕਰ ਰਹੇ ਸਨ।
ਮਹਿਮਾ ਮਹਾ ਲਖੀ ਨੇ ਪਰੇ,
ਮਹਾਨ ਜਿਹੜੀ ਮਹਿਮਾ ਹੈ ਲਖੀ ਨਹੀਂ ਜਾ ਸਕਦੀ, ਇਹ ਲਖਣ ਤੋਂ ਪਰੇ ਹੈ, ਕੋਈ ਜਾਣ ਨਹੀਂ ਸਕਦਾ।
ਅੰਮ੍ਰਿਤ ਬਚਨ ਗਿਆਨ ਰਸ ਭਰੇ,
ਅੰਮ੍ਰਿਤ ਬਚਨ ਜਿਹੜੇ ਗਿਆਨ ਦੇ ਰਸ ਦੇ ਨਾਲ ਭਰੇ ਹੋਏ ਉਹ ਬਚਨ ਇੱਕ ਦੂਜੇ ਨਾਲ ਆਪਸ ਵਿੱਚ ਕਰ ਰਹੇ ਹਨ।
ਹੇ ਪੁਰਖਾ ਤੁਮ ਹੋ ਮਮ ਰੂਪ,
ਗਿਆਨ ਦੇ ਭਰੇ ਹੋਏ ਬਚਨ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿਣ ਲੱਗੇ ਸ਼੍ਰੀ ਅਮਰਦਾਸ ਜੀ ਨੂੰ, ਕਹਿਣ ਲੱਗੇ ਆ ਪੁਰਖਾ ਤੁਸੀਂ ਸਾਡਾ ਹੀ ਰੂਪ ਹੋ, ਤੁਸੀਂ ਸਾਡਾ ਹੀ ਰੂਪ ਹੋ ਚੁੱਕੇ ਹੋ।
ਭੇਦ ਨ ਜਾਣੋ ਤਨਕ ਅਨੂਪ,
ਤਨਕ ਮਾਤਰ ਵੀ ਸਾਡੇ ਵਿੱਚ ਤੇ ਆਪਣੇ ਵਿੱਚ ਫਰਕ ਨਾ ਸਮਝੋ, ਕੋਈ ਭੇਦ ਨਾ ਜਾਣੋ, ਤੁਸੀਂ ਸਾਡਾ ਹੀ ਰੂਪ ਬਣ ਚੁੱਕੇ ਹੋ।
ਸਦਾ ਹਿਰਦੇ ਵਾਸਤ ਹੋ ਮੇਰੇ,
ਤੁਸੀਂ ਸਦਾ ਹੀ ਸਾਡੇ ਹਿਰਦੇ ਦੇ ਵਿੱਚ ਵਸਦੇ ਹੋ ਪੁਰਖਾ, ਤੂੰ ਸਾਡੇ ਹਿਰਦੇ ਵਿੱਚ ਸਦਾ ਹੀ ਵਸਦਾ ਹੈ।
ਤੁਝ ਸਿਓ ਪਿਆਰ ਸਦੀਵ ਵਡੇਰੇ,
ਤੇਰੇ ਨਾਲ ਸਾਡਾ ਬਹੁਤ ਵੱਡਾ ਪ੍ਰੇਮ ਅਥਾਹ ਪ੍ਰੇਮ ਹੈ, ਬਹੁਤ ਵੱਡਾ ਪਿਆਰ ਹੈ ਤੇਰੇ ਨਾਲ ਪੁਰਖ।
ਆਤਮ ਗਿਆਨ ਸਦੀਵ ਵਿਚਾਰ,
ਆਤਮ ਗਿਆਨ ਆਪਣੇ ਨਿਜ ਸਰੂਪ ਪ੍ਰਮਾਤਮਾ ਦੇ ਬਾਬਤ ਜਿਹੜਾ ਹੈ ਆਪਣੇ ਹਿਰਦੇ ਦੇ ਵਿੱਚ ਉਹਦੀ ਵਿਚਾਰ ਕਰੋ, ਬ੍ਰਹਮ ਦੀ ਵਿਚਾਰ ਕਰੋ।
ਨਾਨਾ ਭੇਦ ਹਿਰਦੇ ਨਿਰਵਾਰ,
ਹਿਰਦੇ ਦੇ ਵਿੱਚ ਹੋਰ ਜਿਹੜੇ ਭੇਦ ਹਨ ਉਹਨਾਂ ਨੂੰ ਹਿਰਦੇ ਵਿੱਚੋਂ ਬਾਹਰ ਕੱਢ ਦਿਓ, ਕੇਵਲ ਉਸ ਬ੍ਰਹਮ ਦੀ ਵਿਚਾਰ ਜਿਹੜੀ ਹੈ ਹਿਰਦੇ ਵਿੱਚ ਰੱਖੋ।
ਦੇਹਨ ਕੇਰ ਸਨੇਹੋ ਅਛੇਹਾ,
ਜਿਹੜਾ ਦੇਹਾਂ ਦਾ ਅਛੇ ਅਟੁੱਟ ਪਿਆਰ ਹੈ, ਦੇਹੀ ਦੇ ਨਾਲ ਸਰੀਰ ਦੇ ਨਾਲ ਨਾ ਟੁੱਟਣ ਵਾਲਾ ਜਿਹੜਾ ਪਿਆਰ ਹੈ।
ਮਿਥਿਆ ਅਹੇ ਨਾ ਰਾਖੋ ਏਹਾ,
ਇਹ ਮਿਥਿਆ ਹੈ ਕਿਉਂਕਿ ਸਰੀਰ ਜਿਹੜਾ ਹੈ ਇਹ ਬਿਨਸਨਹਾਰ ਹੈ, ਬਿਨਸ ਜਾਣ ਵਾਲਾ ਹੈ, ਇਸ ਕਰਕੇ ਸਰੀਰ ਦਾ ਜਿਹੜਾ ਮੋਹ ਹੈ ਸਨੇਹ ਹੈ ਇਹ ਝੂਠਾ ਹੈ। ਜਿਹੜਾ ਮਨੁੱਖ ਪਾ ਕਰਕੇ ਸਰੀਰਾਂ ਨਾਲ ਪ੍ਰੇਮ ਪਿਆਰ ਪਾਈ ਬੈਠਾ, ਜਦੋਂ ਤਾਂ ਹੀ ਕੋਈ ਸਰੀਰ ਬਿਨਸਦਾ, ਕੋਈ ਪ੍ਰਾਣੀ ਚੜਾਈ ਕਰਦਾ, ਤੇ ਉਹਦੇ ਨਾਲ ਸਨੇਹ ਹੋਣ ਕਰਕੇ, ਉਹਦੇ ਸਰੀਰ ਨਾਲ ਪਿਆਰ ਪ੍ਰੇਮ ਹੋਣ ਕਰਕੇ, ਜੁੜੇ ਹੋਣ ਕਰਕੇ ਮਨੁੱਖ ਫਿਰ ਉਹ ਵਿਛੋੜੇ ਦੇ ਦੁੱਖ ਦੇ ਕਾਰਨ ਰੋਂਦਾ ਹੈ, ਵਿਰਲਾਪ ਕਰਦਾ। ਪੁਰਖਾ ਇਹ ਜਿਹੜਾ ਸਰੀਰਾਂ ਦੇ ਨਾਲ ਨਾ ਟੁੱਟਣ ਵਾਲਾ ਪਿਆਰ ਹੈ ਇਹਨੂੰ ਮਿਥਿਆ ਕਰਕੇ ਜਾਣਨਾ ਕਰੋ, ਇਹ ਪਿਆਰ ਨਹੀਂ ਰੱਖਣਾ ਚਾਹੀਦਾ, ਐਸੇ ਮੂੰਹ ਵਿੱਚ ਨਹੀਂ ਵੱਜਣਾ ਚਾਹੀਦਾ।
ਆਦੇ ਅੰਤ ਮੈਂ ਜੋਨੇ ਪਈਅਤ,
ਆਦ ਤੇ ਅੰਤ ਜਿਹੜਾ ਹੈ ਉਹਦੇ ਬਾਬਤ ਜਾਣਨਾ ਚਾਹੀਦਾ, ਆਦ ਕੀ ਹੈ ਤੇ ਅੰਤ ਕੀ ਹੈ ਇਹਦੇ ਬਾਬਤ ਕੇਵਲ ਜਾਣਨਾ ਚਾਹੀਦਾ ਹੈ।
ਮਦ ਸਤਿਆ ਸੋ ਕੈਸੇ ਲਹੀਅਤ,
ਇਹਦੇ ਵਿਚਕਾਰ ਜਿਹੜਾ ਸੱਤ ਹੈ ਉਹਦੇ ਬਾਬਤ ਜਾਣਨਾ ਕਰੋ।
ਜੋ ਉਪਜੇ ਸੋ ਬਿਨਸਨਹਾਰ,
ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਾ ਕਾਲ, ਜਿਹੜਾ ਸਰੀਰ ਉਪਜਿਆ ਇਹਨੇ ਕੱਲ ਬਿਨਸਣਾ ਵੀ ਹੈ, ਇਹਨੇ ਸੰਸਾਰ ਤੋਂ ਜਾਣਾ ਵੀ ਹੈ, ਇਸ ਕਰਕੇ ਇਹ ਜੋ ਵੀ ਪੈਦਾ ਹੋਇਆ ਉਹਨੇ ਬਿਨਸਣਾ ਵੀ ਹੈ।
ਲੱਖ ਤਾਂ ਕੋ ਮਿਥਿਆ ਨਿਰਵਾਰ,
ਇਸ ਕਰਕੇ ਮਿਥਿਆ ਜਾਣ ਕਰਕੇ ਐਸਾ ਜਿਹੜਾ ਪ੍ਰੇਮ ਹੈ ਪਿਆਰ ਹੈ ਉਹਦਾ ਤਿਆਗ ਕਰ ਦਿਓ।
ਇਸ ਮੈਂ ਸੰਕਟ ਅਨੇਕ ਪ੍ਰਕਾਰ,
ਇਹਦੇ ਵਿੱਚ ਤਾਂ ਬਹੁਤ ਵੱਡਾ ਸੰਕਟ ਹੈ, ਬੜਾ ਵੱਡਾ ਦੁੱਖ ਹੈ। ਜੇ ਸਰੀਰ ਨਾਲ ਸਨੇਹ ਹੈ ਪਿਆਰ ਹੈ, ਸਰੀਰ ਨਾਲ ਮਨੁੱਖ ਜੁੜਿਆ ਤੇ ਸਰੀਰ ਜਦੋਂ ਬਿਨਸੇਗਾ ਫਿਰ ਸੰਕਟ ਹੀ ਆਉਂਦਾ ਨਾ, ਦੁੱਖ ਆਉਂਦਾ, ਮਨੁੱਖ ਰੋਂਦਾ ਹੈ, ਕੁਰਲਾਉਂਦਾ, ਵਿਰਲਾਪ ਕਰਦਾ, ਇਹ ਸੰਕਟ ਜਾਣਨਾ ਕਰੋ।
ਨਾਸ਼ਵੰਤ ਦ੍ਰਿਸ਼ਮਾਨ ਸੰਸਾਰ,
ਇਹ ਜਿਹੜਾ ਸੰਸਾਰ ਦਾ ਦ੍ਰਿਸ਼ ਹੈ, ਜਿਹੜਾ ਸੰਸਾਰ ਇਹ ਪਸਾਰਾ ਸਾਰਾ ਵੇਖ ਰਹੇ ਹਾਂ, ਇਹ ਸਾਰਾ ਨਾਸ਼ਵੰਤ ਹੈ। ਸੰਸਾਰ ਜਿੰਨਾ ਵੀ ਆਪਾਂ ਇਹ ਸਾਡੀਆਂ ਅੱਖਾਂ ਤੱਕਦੀਆਂ, ਇਹ ਸਾਰਾ ਸੰਸਾਰ ਦਾ ਪਸਾਰਾ ਆਪਾਂ ਵੇਖ ਰਹੇ ਹਾਂ, ਇਹ ਸਾਰਾ ਹੀ ਨਾਸ਼ਵੰਤ ਹੈ।
ਜਿਸ ਕੋ ਇਹੋ ਅਲੰਬ ਨਿਤ ਪਾਸੇ,
ਜਿਸ ਨੂੰ ਇਹ ਜਿਹੜਾ ਅਲੰਬ ਨਿਤ ਪਾਸੇ ਇਹ ਜਿਹੜਾ ਇਹਨੂੰ ਸੱਚ ਕਰਕੇ ਜਾਣਦਾ ਹੈ,
ਸੋ ਬਿਨਿਆਦ ਨ ਅੰਤ ਪ੍ਰਕਾਸ਼ੇ,
ਜਿਹੜਾ ਇਹਦਾ ਸਹਾਰਾ ਲੈਂਦਾ, ਜਿਹੜਾ ਸੰਸਾਰ ਦੇ ਅੰਦਰ ਰਹਿ ਕਰਕੇ ਸੰਸਾਰ ਦਾ ਸਹਾਰਾ ਤੱਕਦਾ, ਪਾਤਸ਼ਾਹ ਕਹਿੰਦੇ ਉਹਦੇ ਅੰਦਰ ਆਦ ਤੇ ਅੰਤ ਦਾ ਪ੍ਰਕਾਸ਼ ਨਹੀਂ ਹੋ ਸਕਦਾ, ਉਹਨੂੰ ਗਿਆਨ ਨਹੀਂ ਹੋ ਸਕਦਾ, ਉਹਨੂੰ ਆਦ ਤੇ ਅੰਤ ਦੇ ਸੋਝੀ ਨਹੀਂ ਆ ਸਕਦੇ।
ਕਾਲ ਸਪਰਸ਼ ਜਾਏ ਨਾ ਕਿਹੋ
ਤੇ ਕਾਲ ਸਪਰਸ਼ ਜਾਏ ਨਾ ਕਿਹੋ ਜਿਹੜਾ ਕਾਲ ਹੈ ਉਹਨੂੰ ਸਪਰਸ਼ ਨਹੀਂ ਕਰ ਸਕਦਾ ਜਿਹੜਾ ਆਦ ਤੇ ਅੰਤ ਨੂੰ ਜਾਣ ਲੈਂਦਾ ਕਾਲ ਦਾ ਉਹਦੇ ਉੱਤੇ ਜ਼ੋਰ ਨਹੀਂ ਚੱਲਦਾ
ਆਦ ਮੱਧ ਆਦਿ ਅੰਤ ਮੱਧ ਇੱਕ ਰਸ ਤਿਉ
ਜਿਹੜਾ ਆਦ ਤੇ ਅੰਤ ਦੇ ਵਿਚਕਾਰ ਇੱਕ ਰਸ ਰਹਿੰਦਾ ਸੰਸਾਰ ਨੂੰ ਨਾਸਵੰਤ ਜਾਣਦਾ ਝੂਠਾ ਜਾਣਦਾ ਬਿਨਸ ਜਾਣ ਵਾਲਾ ਸਮਝਦਾ ਤੇ ਇੱਕ ਰਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਭਿੱਜਿਆ ਰਹਿੰਦਾ ਇੱਕ ਰਸ ਉਹਦੇ ਪ੍ਰੇਮ ਵਿੱਚ ਰਹਿੰਦਾ ਪਾਤਸ਼ਾਹ ਕਹਿੰਦੇ ਉਹਦੇ ਉੱਤੇ ਕਾਲ ਦਾ ਵਸ ਨਹੀਂ ਚੱਲਦਾ ਕਾਲ ਉਹਨੂੰ ਆਪਣੇ ਵਸ ਵਿੱਚ ਨਹੀਂ ਕਰ ਸਕਦਾ ਕਾਲ ਦਾ ਡਰ ਉਹਨੂੰ ਨਹੀਂ ਸੰਤਾ ਸਤਾਉਂਦਾ
ਸੋ ਤੁਮੇ ਆਪਣੋ ਰੂਪ ਪਛਾਣ
ਇਸ ਕਰਕੇ ਇਹ ਪੁਰਖਾ ਤੁਸੀਂ ਆਪਣੇ ਰੂਪ ਨੂੰ ਪਹਿਚਾਨਣਾ ਕਰੋ ਆਪਣੇ ਰੂਪ ਦੀ ਪਹਿਚਾਣ ਕਰੋ
ਇੱਕ ਆਤਮਾ ਮਹਿਦ ਮਹਾਨ
ਇੱਕ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਸਵਰੂਪ ਹੈ ਉਹਨੂੰ ਜਾਣਨਾ ਕਰੋ
ਸਤ ਚੇਤਨ ਆਨੰਦ ਸੋ ਬ੍ਰਹਮ
ਉਹ ਜਿਹੜਾ ਬ੍ਰਹਮ ਹੈ ਉਹ ਸਤ ਚਿੱਤ ਆਨੰਦ ਸਵਰੂਪ ਹੈ ਉਹ ਸਤ ਚਿੱਤ ਆਨੰਦ ਸਵਰੂਪ ਨੂੰ ਜਾਣਨਾ ਕਰੋ
ਵਿਸ਼ੇ ਨਾ ਇੰਦਰੀ ਕੋ ਨਿਰਭਰਮ
ਇਹ ਹੁਣ ਇੰਦਰੀਆਂ ਦਾ ਵਿਸ਼ਾ ਨਹੀਂ ਸਤ ਚਿੱਤ ਆਨੰਦ ਵਾਹਿਗੁਰੂ ਜਿਹੜਾ ਸਵਰੂਪ ਪਰਮਾਤਮਾ ਦਾ ਹੈ ਇਹ ਇੰਦਰੀਆਂ ਦਾ ਵਿਸ਼ਾ ਨਹੀਂ ਇੰਦਰੀਆਂ ਕਰਕੇ ਉਹਨੂੰ ਨਹੀਂ ਜਾਣਿਆ ਜਾ ਸਕਦਾ
ਵਿਚਰਨ ਮਿਲਣ ਨਾ ਜਿਸ ਮੈਂ ਪਈਅਤ
ਇਹਦੇ ਵਿੱਚ ਵਿਛੜਨ ਤੇ ਮਿਲਣ ਦਾ ਜਿਹੜਾ ਹੈ ਉਹਦੇ ਵਿੱਚ ਇਹ ਵਿਛੋੜਾ ਤੇ ਮਿਲਾਪ ਵਾਲੀ ਜਿਹੜੀ ਉਹ ਅਵਸਥਾ ਨਹੀਂ ਹੈ
ਵਿਆਪਕ ਨਭ ਸਮ ਸਭ ਥਲ ਲਈਅਤ
ਉਹ ਤਾਂ ਵਾਹਿਗੁਰੂ ਪਰਮੇਸ਼ਰ ਜਿਹੜਾ ਸਰਬ ਵਿਆਪੀ ਹੈ ਉਹ ਤਾਂ ਜਰੇ ਜਰੇ ਵਿੱਚ ਸਮਾਇਆ ਕਣ ਕਣ ਵਿੱਚ ਸਮਾਇਆ ਹੋਇਆ ਉਹ ਸਰਬ ਵਿਆਪੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹ ਨਹੀਂ ਕਿ ਕਦੇ ਉਹਦਾ ਜੇ ਮਿਲਾਪ ਹੈ ਤੇ ਵਿਛੋੜਾ ਉਹ ਤਾਂ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹ ਕਣ ਕਣ ਵਿੱਚ ਸਮਾਇਆ ਹੈ ਸੰਸਾਰ ਦੇ ਵਿੱਚ ਸਾਰੇ ਪਸਾਰੇ ਵਿੱਚ ਉਹ ਸਮਾਇਆ ਹੋਇਆ ਹੈ
ਜਨਮ ਨਾ ਮਰਨ ਨਾ ਸ਼ੋਕ ਨਾ ਹਰਖਾ
ਉਹਨੂੰ ਨਾ ਜਨਮ ਹੈ ਉਹਦਾ ਨਾ ਮੌਤ ਹੈ ਨਾ ਉਹਨੂੰ ਖੁਸ਼ੀ ਹੈ ਨਾ ਗਮੀ ਹੈ ਇਹਦੇ ਤੋਂ ਰਹਿਤ ਹੈ
ਦੁੰਦ ਬਹੀਨ ਸੁਬੁੱਧ ਕਰ ਪਰਖਾ
ਇਸ ਪ੍ਰਕਾਰ ਦੇ ਨਾਲ ਦੁਬਾਰਾ
ਦੁੰਦ ਬਹੀਨ ਸੁਬੁੱਧ ਕਰ ਪਰਖਾ
ਇਸ ਪ੍ਰਕਾਰ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਕਰੋ
ਅਹੰ ਬ੍ਰਹਮ ਅਦਵੈਤ ਕਨ ਰੂਪ
ਅਦਵੈਤ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਇਹਨਾਂ ਤੋਂ ਪਰੇ ਹੈ ਖੁਸ਼ੀ ਗਮੇ ਦਾ ਜਿਹਦੇ ਉੱਤੇ ਕੋਈ ਅਸਰ ਨਹੀਂ ਖੁਸ਼ੀ ਗਮੇ ਤੋਂ ਜਿਹੜਾ ਪਰੇ ਹੈ ਜਨਮ ਮਰਨ ਤੋਂ ਜਿਹੜਾ ਰਹਿਤ ਹੈ ਐਸੇ ਉਸ ਅਦਵੈਤ ਵਾਹਿਗੁਰੂ ਪਰਮੇਸ਼ਰ ਜਿਹੜੀ ਆਤਮਾ ਉਹਦਾ ਸਵਰੂਪ ਹੈ ਉਸ ਨੂੰ ਜਾਣਨਾ ਕਰੋ
ਇਹੋ ਬ੍ਰਿਤੀ ਨਿਸ਼ਚਲ ਤਰੋ ਅਨੂਪ
ਇਸ ਪ੍ਰਕਾਰ ਦੇ ਨਾਲ ਨਿਸ਼ਚਲ ਜਿਹੜੇ ਬਿਰਤੀ ਹੈ ਇਹ ਪੁਰਖਾ ਉਹ ਤੁਸੀਂ ਧਾਰਨ ਕਰੋ
ਲੋਕਨ ਕੋ ਸਿੱਖਵਨ ਹਿਤ ਬਾਹਰ
ਲੋਕਾਂ ਨੂੰ ਸਿਖਾਉਣ ਦੇ ਵਾਸਤੇ ਕਿਉਂਕਿ ਜਦੋਂ ਸਿੱਖ ਸੰਗਤਾਂ ਤੁਹਾਡੇ ਕੋਲ ਚੱਲ ਕੇ ਆਉਣਗੀਆਂ ਉਹਨਾਂ ਨੂੰ ਸਿੱਖਿਆ ਦੇਣ ਹਿੱਤ ਉਹਨਾਂ ਨੂੰ ਸਿਖਾਉਣ ਦੇ ਵਾਸਤੇ ਬਾਹਰ ਵਿਚਰਨਾ ਕਰੋ
ਹਮ ਹੈ ਦਾਸ ਪ੍ਰਭੂ ਕੇ ਜ਼ਾਹਰ
ਅਸੀਂ ਉਸ ਪ੍ਰਭੂ ਦੇ ਦਾਸ ਜ਼ਾਹਰ ਸੇਵਕ ਹਾਂ ਉਹਦੇ ਦਾਸ ਹਾਂ
ਭਗਤ ਬਿਥਾਰੋ ਸੰਗਤ ਮਾਉ
ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਭਗਤੀ ਦਾ ਜਿਹੜਾ ਵਿਸਥਾਰ ਹੈ ਉਹ ਸੰਸਾਰ ਦੇ ਵਿੱਚ ਕਰਨਾ ਕਰੋ ਸੰਗਤ ਨੂੰ ਜਿਹੜੀ ਪ੍ਰੇਰਣਾ ਉਸ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਨ ਦੀ ਪ੍ਰੇਰਣਾ ਦੇਣਾ ਕਰੋ
ਚਲੇ ਸਿੱਖ ਪਿੱਖ ਕਰ ਤੁਮ ਰਾਹੂ
ਜਿਹੜੇ ਸਿੱਖ ਨੇ ਤੁਹਾਡੇ ਸੰਗਤ ਕਰਨ ਵਾਲੇ ਉਹ ਤੁਹਾਡੇ ਦੱਸੇ ਹੋਏ ਰਾਹ ਤੇ ਚੱਲਣ ਉਹ ਭਗਤੀ ਰੂਪ ਮਾਰਗ ਤੇ ਚੱਲਣ ਭਗਤੀ ਕਰਨ ਇਹ ਸਿੱਖਿਆ ਆਪ ਉਹਨਾਂ ਨੂੰ ਦੇਣੀ ਕਰੋ ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਧੰਨ ਗੁਰੂ ਅਮਰਦੇਸ ਪਾਤਸ਼ਾਹ ਜੀ ਨੂੰ ਗਿਆਨ ਭਰੇ ਜਿਹੜੇ ਬਚਨ ਹਨ ਉਹ ਦੱਸ ਕਰਕੇ ਸਮਝਾ ਰਹੇ ਹਨ ਕਿ ਸਰੀਰ ਦਾ ਜਿਹੜਾ ਪਿਆਰ ਹੈ ਉਹ ਝੂਠਾ ਹੈ ਕਿਉਂਕਿ ਸਰੀਰ ਨਾਸਵੰਤ ਹੈ ਬਿਨਸ ਜਾਣ ਵਾਲਾ ਹੈ ਕੇਵਲ ਪ੍ਰੀਤ ਉਸ ਵਾਹਿਗੁਰੂ ਪਰਮੇਸ਼ਰ ਨਾਲ ਰੱਖਣੀ ਹੈ ਇਹ ਭਗਤੀ ਰੂਪ ਮਾਰਗ ਜਿਹੜਾ ਅੱਗੇ ਸਿੱਖ ਸੰਗਤਾਂ ਦੇ ਵਿੱਚ ਦ੍ਰਿੜ ਕਰਵਾਉਣਾ ਹੈ ਇੱਥੋਂ ਸਮੇਂ ਦੇ ਲਿਹਾਜ਼ ਨਾਲ ਪ੍ਰਕਰਨ ਨੂੰ ਸੰਕੋਚਦੇ ਹਾਂ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗਿਆਨ ਭਰੀਏ ਸਿੱਖਿਆ ਦੇ ਕਰਕੇ ਆਪਣੇ ਸੇਵਕ ਦੇ ਦਰਸ਼ਨ ਦੀ ਪਿਆਸ ਜਿਹੜੀ ਬੁਝਾ ਕਰਕੇ ਫਿਰ ਵਾਪਸ ਖਡੂਰ ਸਾਹਿਬ ਪਹੁੰਚਦੇ ਨੇ। ਆਪ ਅਗਲੇਰੇ ਪ੍ਰਕਰਨ ਅੰਦਰ ਸਰਵਨ ਕਰੋਗੇ